सतनाम तनवाखे गुरु साहेब जियो महला गोविंद 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 संग नाम देओ मन लीना आड़ दाम को छी परो होयो लाखीना रहा बुनना तनना त्याग कै प्रीत चरण कबीरा नीच कुला जोलारा पयो गुनी गहिरा रविदास टोवंता टोर नीत तिन त्यागी माया प्रगट होआ साध संग हर दर्शन पाया सैन नाई बुतकारिया ओहो कार कार सुनिया हिरदे वस्या पार ब्रह्म भगता मह गनिया एह बिद सुन कै जाट रो उठ भगती लागा मिले परतख गुसाइया तन्ना वड भागा एह बिद सुन कै जाट रो उठ भगती लागा मिले परतख गोसाइया तन्ना वड भागा वाहिगुरु जी का खालसा वाहिगुरु जी की फतह। परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर सोभायमान गुरु सवारे सत संगी जनों उस पार ब्रह्म परमेश्वर दे तरस फजल अनुग्रह दा सदका हर साल मालक तकरीबन हर साल आप संगतां दी सेवा गुरु शब्द विचार राही करन वास्ते सुंदर सुनहरी अवसर मौका प्रदान कर दे। इस साल खास करके गुरुद्वारा साहिब फ्रीमांट भगत धन्ना साहिब जी दी उचारण कीती कोई पवित्र गुरबाणी दी विचार प्रारंभ कीती सी। भगत धन्ना साहिब जी दे राग आशा दे अंदर बचन है, तरतीब अनुसार अंक कह रहे ने तीन शब्द ने राग आशा विच, जो असि शब्दां दे अखीर विच पढ़ने। एक शब्द भगत साहब जी दा तनासरी राग विच, पहले शब्द दी विचार भरमत फिरत बहु जन्म बिलाने, तन मन धन नहीं धीरे, काफी दिन आपां पिछोकड़ करके आए। अज राग आसा विच उन्हां दे नाम दे सरलेख थले जो बाणी है, वो सरलेख है आसा बाणी भगत धन्ने जी की। ए दूसरा शब्द है, इस शब्द नू विचारन तो पहला आप जितने गुरु चरणा विच उपस्थित हो, क्योंकि ए लड़ी भगत जी दी बाणी दी, यतन करांगे जितना कुछ संपन्न हो सके। आप जी बख्शो आशीष मालिक साडी कथनी नू और साडे स्रोत नू अंदर दा रस बख्श दे, करो कृपा साध संगत आशीष बख्श दे, कोई उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी। भगत जी दे नाम दे सरलेख थले इस अमृत बचना विचो दूसरे शब्द दा पाठ आप जी ने श्रवण कीता है। इस पवित्र शब्द दा जो आरंभ है ओ महला पंजवा है। इस शब्द दी संपन्नता जो है ओ इस पवित्र बचन नाल है कि ए विद सुन के जाट रो उठ भगती लागा, मिले प्रतक गुसाइया तना वडभागा। इसलिए नहीं कि कोई अपनी विद्वता दे शब्द, क्योंकि बाणी पढ़ने वालियां दे मन च जरूर ख्याल आवेगा कि सरलेख भगत तना जी दा ते शब्द विच महला पंजवां दे सरलेख तला। फिर नानक पद की वरतों ने कीती, इस शब्द विच थले नानक शब्द हजूर ने नहीं वरत्या, पर ऊपर जो सुरखी है जो सरलेख है ओ तन गुरु अर्जुन देव जी शब्द दे उच्चारण करता ने। तरतीब अनुसार गिनती देखिए ते ए शब्द दूसरा है, ते दूसरा शब्द देख के लगता है कि ए भगत धन्ना जी दा दूसरा शब्द है। वैसे गुरु की गत गुरु जाने, सतगुरु की खेड सतगुरु जाने, पर जितने कुछ समझ पई वक वक टीकाकारा विद्वाना महापुरखा ने, किसे ने कहा इस विच शब्द कुछ भगत धन्ना जी दे ने बचन ते कुछ गुरु अर्जुन देव जी दे ने, किसे ने कहा धन गुरु अर्जुन देव जी ने सरपाओ दिता है भगत धन्ना जी दी बाणी नू, किसे ने अपने ढंग नाल होर तरीके नाल दी व्याख्या कीती। पर एक गल है, इस शब्द नू पिछले शब्द दी अखीरली तुक नाल रला के आपां अर्थ करिए। पिछला शब्द सोसी ओदी अखीरली तुक है धन्ना, धन पाया धरनी तर। धन्ना जी कह रहे ने कि मेनू ओ खजाना ओ धन ओ दौलत मिलिया, दौलत मिली केड़ी, धरनी तर जो धरती दा सहारा प्रभु है, धन्ना धन पाया धरनी तर किवें मिल जन संत समाने। प्रभु ते प्यारे संत जन जो उस परमात्मा विच अभेद ने, उन्हां दी सोबत उन्हां दी वडियाई उन्हां दी शोभा उन्हां दी संगत करके धन्ने नू धरती दा सहारा परमात्मा मिलिया। इत्थे इक सवाल है तुहाडे सारिआं दे मना विच है, जिस दी गल भाई साहिब भाई गुरदास साहिब ने कीती है, क्योंकि असी भाई साहब की रचना नू खंडित नहीं करांगे। साडे कोल की समर्था के इतने वड्डे महान विद्वान ही नहीं, केवल वह महान गुरसिख जिस दे रोम रोम विच बाबा जी का शब्द रचया है, कदी उन्हां दे पहले कविता दे अर्थ कोई करके देखे? अखरी अर्थ करने बहुत सौखे ने, दसम द्वार दी, अनहद चुनकार दी, अम्यो रस दी, पिरम रस दी, अंदर दे प्रकाश दी, अंदर दे खेड़े दी जेड़ी गल भाई साहब करदे ने, मेरा ख्याल है ओनू कोई अनुभवी तां अर्थ कर सकदा, अखरी अर्थ तां हर कोई कर सकेगा। अनुभवी अर्थ ਉਹਨਾਂ ਮਹਾਂਪੁਰਖਾਂ ਨੇ ਜਿਹੜੀ ਪੌੜੀ ਕਿ ਉਹਦੇ ਵਿੱਚੋਂ ਵਿੱਚੋਂ ਆਪਾਂ ਤਰਕ ਤੁਕਾ ਲਵਾਂਗੇ, ਕਿਉਂਕਿ ਮੈਂ ਪਿੱਛੇ ਸ਼ਬਦ ਦੇ ਅਰਥ ਕਰਦੇ ਬੇਨਤੀ ਕਰਕੇ ਆਇਆ ਸੀ ਕਿ ਇਸ ਸ਼ਬਦ ਨਾਲ ਉਸ ਗੱਲ ਦੀ ਵਿਆਖਿਆ ਹੋਵੇਗੀ। ਆਪ ਸਭ ਨੂੰ ਪਤਾ ਹੈ ਕਿ ਭਗਤ ਧੰਨਾ ਜੀ ਪਿੰਡ ਧੁਆਨ ਹੈ, ਟਾਂਕ ਇਲਾਕਾ ਰਾਜਸਥਾਨ, ਉੱਥੇ ਵਿੱਚ ਭਗਤ ਸਾਹਿਬ ਜੀ ਦਾ ਜਨਮ ਹੋਇਆ ਹੈ। ਖੇਤੀ ਕਰਦੇ ਨੇ, ਜਿਮੀਦਾਰ ਨੇ। ਭਾਈ ਸਾਹਿਬ ਜੀ ਦੀ ਰਚਨਾ ਮੁਤਾਬਕ ਇਸ ਬਾਣੀ ਦੇ ਅਰਥਾਂ ਤੋਂ ਪਹਿਲਾਂ ਕਿ ਭਗਤ ਧੰਨਾ ਜੀ ਬਾਲ ਵਰੇਸ਼ ਵਿੱਚ ਬਚਪਨ ਵਿੱਚ ਗਊਆਂ ਚਾਰਨ ਜਾਂਦੇ, ਕਿਉਂਕਿ ਜੱਦੀ ਪੁਸ਼ਤੀ ਕਿੱਤਾ ਹੀ ਉਹਨਾਂ ਦਾ ਪਹਿਲੀ ਖੇਤੀ ਜ਼ਿਮੀਦਾਰਾ ਹੈ। ਉਹ ਜਾਂਦੇ ਨੇ ਗਊਆਂ ਚਾਰਨ ਵਾਸਤੇ, ਪਸ਼ੂ ਚਾਰਨ ਲਈ। ਭਾਈ ਸਾਹਿਬ ਕਹਿੰਦੇ ਨੇ ਰਸਤੇ ਦੇ ਵਿੱਚ ਇੱਕ ਦੇਵ ਆਲਿਆ ਹੈ, ਰਸਤੇ ਵਿੱਚ ਇੱਕ ਤਰਲੋਚਨ ਨਾਮੀ ਪੰਡਿਤ ਹੈ, ਪਰ ਉਹ ਤਰਲੋਚਨ ਨਹੀਂ ਜਿਨ੍ਹਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਚ ਦਰਜ ਨੇ, ਉਹ ਨਹੀਂ। ਇਹ ਤਰਲੋਚਨ ਨਾਮੀ ਪੰਡਿਤ ਪੱਥਰਾਂ ਨੂੰ ਠਾਕੁਰਾਂ ਦੀ ਪੂਜਾ ਕਰਦਾ ਤੇ ਧੰਨਾ ਜੀ ਰੋਜ਼ ਦੇਖਦੇ ਨੇ ਕਿ ਬੰਦਾ ਕਿੰਨੇ ਇਕਾਗਰਤਾ ਨਾਲ ਕਿੰਨੇ ਬਾਹਰ ਮੁਖੀ ਕਰਮ ਕਾਂਡ ਕਰਦੇ ਨੇ। ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ, ਠਾਕੁਰ ਕੀ, ਪੂਜਾ ਕੀ, ਕਰਮ ਕੀ, ਮੰਦਰ ਵਿੱਚ ਕਿਸ ਢੰਗ ਦੀ ਮਰਿਆਦਾ। ਉਹ ਵੇਖਦਿਆਂ ਵੇਖਦਿਆਂ ਇੱਕ ਦਿਨ ਰੁਕ ਗਏ ਤੇ ਨਾਲ ਪੁੱਛਣ ਲੱਗ ਪਏ ਕਿ ਇਹ ਤੁਸੀਂ ਕਰਦੇ ਕੀ ਹੋ? ਕਦੀ ਇਹਦਾ ਇਸ਼ਨਾਨ ਪਾਣੀ ਚ ਡੁੱਬਦੇ ਹੋ, ਕਦੀ ਇਹਨਾਂ ਅੱਗੇ ਮੱਥੇ ਟੇਕਦੇ ਹੋ, ਕਦੀ ਧੂਪ ਬੱਤੀ ਕਰਦੇ ਹੋ? ਤੇ ਉਹਨੇ ਸੋਚਿਆ ਵੀ ਸਿੱਧਾ ਜਿਹਾ ਜ਼ਿਮੀਦਾਰ ਹੈ, ਮੱਝਾਂ ਚਾਰਨ ਵਾਲਾ ਹੈ, ਇਹਨੂੰ ਕੀ ਵਿਆਖਿਆ ਕਰਕੇ ਦੱਸਾਂ? ਉਹਨੇ ਇੱਕੋ ਗੱਲ ਕਹੀ ਵੀ ਮੈਂ ਠਾਕੁਰ ਦੀ ਪੂਜਾ ਕਰਨਾ। ਉਹਨੇ ਕਿਹਾ ਕਾਹਦੇ ਲਈ ਕਰਨਾ ਪੂਜਾ? ਇੰਨਾ ਤੇਰੇ ਕੋਲ ਵਕਤ ਕਾਹਦੇ ਲਈ ਤੂੰ ਇੱਧਰ ਲਾ ਰਿਹਾ? ਉਹ ਕਹਿੰਦਾ ਠਾਕੁਰ ਦੀ ਪੂਜਾ ਇਸ ਕਰਕੇ ਕਰਨਾ ਕਿ ਜੇ ਠਾਕੁਰ ਖੁਸ਼ ਹੋ ਜਾਏ, ਜੋ ਕੁਝ ਮੰਗੀਏ ਉਹ ਕੁਝ ਠਾਕੁਰ ਝੋਲੀ ਵਿੱਚ ਪਾ ਦਿੰਦਾ। ਦੇਖੋ ਇਹ ਵਿਆਖਿਆ ਹੈ, ਤੈਨੂੰ ਤਰਤੀਬ ਨਾਲ ਟਿਕ ਕੇ ਮੇਰੀ ਬੇਨਤੀ ਸਮਝਿਓ। ਮੈਂ ਪੱਥਰ ਦੀ ਪੂਜਾ ਲਈ ਨਹੀਂ, ਸਿਰਫ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਉਸ ਪੌੜੀ ਦੇ ਸਿਧਾਂਤ ਨੂੰ ਆਪਾਂ ਧਿਆਨ ਨਾਲ ਸਮਝਣ ਦਾ ਯਤਨ ਕਰੀਏ। ਭਗਤ ਸਾਹਿਬ ਜੀ ਨੇ ਇੱਥੇ ਫਿਰ ਭਾਈ ਗੁਰਦਾਸ ਸਾਹਿਬ ਨੇ ਬਚਨ ਕਿਹਾ ਹੈ, ਕਹਿਣ ਲੱਗੇ ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਜਾਵੇ, ਧੰਨੈ ਡਿੱਠਾ ਚਲਤ ਏ, ਪੁੱਛੈ ਬਾਹਮਣ ਆਖ ਸੁਣਾਵੇ, ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਕਹਿਣ ਲੱਗੇ ਮੈਂ ਸੇਵਾ ਕਰ ਰਿਹਾ ਠਾਕੁਰ ਦੀ, ਤੇ ਜਿਹੜੀ ਮਨ ਚ ਇੱਛਾ ਕੋਈ ਰੱਖੇ, ਜਿਸ ਦੀ ਕੋਈ ਭਾਵਨਾ ਹੋਵੇ, ਸੇਵਾ ਕਰਨ ਵਾਲਿਆਂ ਦੀ ਠਾਕੁਰ ਜੀ ਬੇਨਤੀ ਇੱਛਾ ਨੂੰ ਪੂਰੀਆਂ ਕਰਦੇ। ਠਾਕੁਰ ਦੀ ਸੇਵਾ ਕਰੇ, ਜੋ ਇੱਛਾ ਸੋਈ ਫਲ ਪਾਵੇ, ਧੰਨਾ ਕਰਦਾ ਬੇਨਤੀ, ਮੈਂ ਵੀ ਦੇ ਇੱਕ ਜੇ ਤੁਧ ਭਾਵੇ। ਕਹਿਣ ਲੱਗਾ ਫਿਰ ਇਹੋ ਜਿਹਾ ਠਾਕੁਰ ਹਰ ਕੰਮ ਕਰਦਾ? ਕਹਿਣ ਲੱਗੇ ਜੋ ਮਨ ਵਿੱਚ ਫੁਰਨੇ ਪੈਦਾ ਹੋਣ ਉਹੀ ਕਰਦਾ। ਇੱਥੇ ਚੇਤੇ ਰੱਖਿਓ, ਇੱਕ ਭਾਵਨਾ ਵਾਲਾ ਸ਼ੁਰੂ ਹੋ ਰਿਹਾ ਤੇ ਦੂਜਾ ਕਰਮ ਕਾਂਡੀ ਮੇਰੇ ਵਰਗਾ ਸਿਰਫ ਕਥਾ ਵਿਚਾਰ ਕਰ ਰਿਹਾ, ਠਾਕੁਰ ਆ ਕਰਦਾ, ਮਾਲਕ ਆ ਕਰਦਾ, ਪਰਮਾਤਮਾ ਇਹ ਦਿੰਦਾ, ਉਹਨੂੰ ਯਕੀਨ ਨਹੀਂ। ਪਰ ਜਿਹਦੇ ਨਾਲ ਗੱਲ ਕਰ ਰਿਹਾ ਉਹ ਬਿਲਕੁਲ ਕੋਰਾ ਕਾਗਜ਼ ਏ, ਉਸ ਕਾਗਜ਼ ਤੇ ਜੋ ਕੁਝ ਲਿਖਿਆ ਗਿਆ ਉਹ ਮੰਨੇ। ਬਸ ਆਹ ਨੁਕਤਾ ਇੱਕ ਸਮਝਣ ਵਾਲਾ ਸਾਰੀ ਪੌੜੀ ਵਿੱਚ। ਉਹਨੇ ਕਿਹਾ ਠਾਕੁਰ ਮੰਨਦਾ ਹੈ। ਹੁਣ ਇੱਕ ਭਾਵਨਾ ਵਾਲਾ ਤੇ ਇੱਕ ਕਰਮ ਕਾਂਡੀ, ਦੋਨਾਂ ਵਿੱਚ ਬੜਾ ਅੰਤਰ। ਜੇ ਕਈ ਵਾਰੀ ਪਰਮਾਤਮਾ ਬਾਰੇ ਕਹਿਣ ਵਾਲਾ ਉਹ ਸਾਰੀ ਜ਼ਿੰਦਗੀ ਕਹੀ ਜਾਂਦਾ ਪਰਮਾਤਮਾ ਆ ਕਰ ਰਿਹਾ ਆ ਕਰ ਰਿਹਾ, ਪਰ ਕਮਾਈ ਕਰਨ ਵਾਲਾ ਸੱਚਮੁੱਚ ਕਹਿ ਦਿੰਦਾ ਭਾਈ ਸਾਹਿਬ ਜੋ ਕਥਾ ਤੁਸੀਂ ਕੀਤੀ ਸੱਚਮੁੱਚ ਮੇਰੇ ਜੀਵਨ ਵਿੱਚ ਵਾਪਰ ਗਈ। ਹੁਣ ਆ ਵਾਪਰਨ ਵਾਲੀ ਖੇਡ ਹੋਣ ਲੱਗੀ। ਕਹਿਣ ਲੱਗੇ ਉਹ ਪੁੱਛਦੇ ਨੇ ਤੇ ਧੰਨਾ ਜੀ ਕਹਿਣ ਲੱਗੇ ਕਿ ਮੈਨੂੰ ਵੀ ਦੇ ਦੇ। ਉਹਨੇ ਕਿਹਾ ਤੂੰ ਆਪਣੀਆਂ ਮੱਝਾਂ ਚਾਰ, ਡੰਗਰ ਚਾਰ, ਹਲ ਵਾਹ, ਤੂੰ ਕਿਹੜੇ ਪਾਸੇ ਪੈਣ ਲੱਗਾ। ਉਹ ਕਹਿੰਦਾ ਨਹੀਂ ਮੈਨੂੰ ਵੀ ਚਾਹੀਦੀ ਲੋੜ ਹੈ ਕੰਮ ਦੀ, ਮੈਂ ਇਕੱਲਾ ਵਾਂ। ਤੁਸੀਂ ਕਿਹਾ ਠਾਕੁਰ ਜੋ ਮੰਗੀ ਉਹ ਦਿੰਦਾ, ਜੋ ਕਹੀ ਉਹ ਕੰਮ ਕਰਦੇ ਨੇ, ਪਰ ਮੇਰੀ ਵੀ ਇੱਕ ਬੇਨਤੀ ਹੈ ਕਿ ਮੈਨੂੰ ਵੀ ਤੂੰ ਕਿਰਪਾ ਕਰਕੇ ਇਹ ਦੇ ਦੇ। ਉੱਥੇ ਕੀ ਕੀਤਾ, ਭਾਈ ਸਾਹਿਬ ਦੇ ਮੁਤਾਬਕ ਪੱਥਰ ਇੱਕ ਲਪੇਟ ਕੇ ਦੇ ਤਾਂ ਮੈਨੂੰ ਗੈਲ ਛਡਾਵੇ। ਹੁਣ ਦੇਖਿਓ ਬੇਈਮਾਨੀ, ਇਹਦੇ ਚ ਬੇਈਮਾਨੀ ਸ਼ਬਦ ਮੈਂ ਵਰਤ ਰਿਹਾ। ਉਹਨੇ ਠਾਕੁਰ ਨਹੀਂ ਦਿੱਤਾ, ਜਿਹਨੂੰ ਉਹ ਪੂਜਦਾ ਉਹ ਬਿਲਕੁਲ ਨਹੀਂ ਦਿੱਤਾ। ਭਾਈ ਸਾਹਿਬ ਦੇ ਮੁਤਾਬਕ ਉਹਨੇ ਉਹ ਨਹੀਂ ਦਿੱਤਾ ਜਿਹਨੂੰ ਉਹ ਰੋਜ਼ ਮੰਨਦਾ, ਜਿਹਨੂੰ ਰੋਜ਼ ਧੂਪ ਬੱਤੀ ਕਰਦਾ, ਜਿਹਨੂੰ ਰੋਜ਼ ਤਿਲਕ ਲਾਉਂਦਾ। ਉਹਨੇ ਕਿਹਾ ਮੱਝਾਂ ਚਾਰਨ ਵਾਲਾ ਬੰਦਾ ਹੈ, ਤੂੰ ਖਹਿੜਾ ਛਡਾਓ, ਜਿੱਦੀ ਜਿਹਾ ਬੰਦਾ ਇਹ ਖਲੋ ਗਿਆ, ਇਹਨੇ ਮੈਨੂੰ ਵੀ ਟਿਕਣ ਨਹੀਂ ਦੇਣਾ। ਉਹਨੇ ਇੱਕ ਪੱਥਰ ਚੁੱਕਿਆ, ਕੱਪੜੇ ਚ ਲਪੇਟ ਕੇ ਲੈਂਦਾ, ਜਾ ਲੈ ਜਾ, ਇਹ ਠਾਕੁਰ ਜੋ ਕੁਝ ਮੰਗੇਗਾ ਉਹ ਕੁਝ ਮਿਲੇਗਾ। ਪੱਥਰ ਇੱਕ ਲਪੇਟ ਕਰ ਦੇ ਤਾਂ ਮੈਨੂੰ ਗੈਲ। ਗੈਲ ਦਾ ਆਪਾਂ ਅਰਥ ਸਮਝਦੇ ਹਾਂ ਵੀ ਖਹਿੜਾ ਛਡਾਣਾ, ਰਸਤਾ ਜਾਂ ਤੂੰ ਮੇਰੇ ਰਾਹ ਚੋ ਹਟ। ਦੇ ਧਰਨੇ ਨੂੰ ਗੈਲ ਛਡਾਵੇ, ਕਹਿੰਦਾ ਤੂੰ ਛੱਡ ਮੇਰਾ ਖਹਿੜਾ, ਆ ਪਕੜ ਤੈਨੂੰ ਠਾਕੁਰ ਦਿੱਤਾ। ਭਗਤ ਮਾਲ ਵਾਲਾ ਕਹਿੰਦਾ ਕਿ ਧੰਨਾ ਘਰ ਲੈ ਆਇਆ, ਉਹਨੂੰ ਰਾਤ ਨੀਂਦ ਕਿੱਥੇ ਪਵੇ। ਉਹਨੇ ਕਿਹਾ ਵੀ ਉਹਨੇ ਕਿਹਾ ਸੀ ਅੰਮ੍ਰਿਤ ਵੇਲੇ ਉੱਠੀ ਦੇ ਠਾਕੁਰ ਨੂੰ ਇਸ਼ਨਾਨ ਕਰੀਦਾ, ਇਸ਼ਨਾਨ ਕਰਾਈਦਾ, ਆ ਕੋਈ ਦੇਈਦਾ, ਆਪ ਇਸ਼ਨਾਨ ਕਰੀਦਾ। ਕਹਿੰਦੇ ਨੇ ਉਹਨੇ ਠਾਕੁਰ ਜੀ ਨੂੰ ਇਸ਼ਨਾਨ ਕਰਾਇਆ। ਉਹਦੇ ਮੁਤਾਬਕ ਇਸ਼ਨਾਨ ਕਰਾ ਕੇ ਉਹਦੇ ਘਰ ਚ ਹੋਰ ਤਾਂ ਕੁਝ ਆਇਆ ਨਹੀਂ ਸੀ, ਮੋਟੀ ਰੋਟੀ ਸੀ ਤੇ ਦੂਜੀ ਲੱਸੀ ਸੀ। ਉਹਨੇ ਰੋਟੀ ਪਕਵਾ ਕੇ ਤੇ ਲੱਸੀ ਭਰ ਕੇ ਅੱਗੇ ਚ ਰੱਖੀ ਤੇ ਕਹਿਣ ਲੱਗਾ ਮਾਲਕ ਜੀ ਛਕੋ, ਆ ਲੱਸੀ ਪੀਓ। ਕਿਉਂਕਿ ਉਹਨੇ ਕਿਹਾ ਸੀ ਮਾਲਕ ਜੋ ਕੁਝ ਇੱਛੀਏ ਮੰਗਦਾ, ਖਾਂਦਾ ਪੀਂਦਾ ਬੋਲਦਾ। ਹੁਣ ਪਿਆਰਿਓ ਉਹ ਭਾਵਨਾ ਵਾਲਾ ਉਹ ਕਰਮ ਕਾਂਡੀ ਉਹਨੇ ਖਹਿੜਾ ਛਡਾਇਆ। ਭਾਈ ਸਾਹਿਬ ਜੀ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਕਿ ਠਾਕਰ ਨੂੰ ਨਵਾਲ ਕਹਿ, ਰੋਟੀ ਸ਼ਾਹ ਦੇ ਭੋਗ ਚੜਾਵੇ, ਰੋਟੀ ਤੇ ਲੱਸੀ ਦੇ ਰਹੇ ਨੇ ਪਰ ਅੱਗੋਂ ਉੱਤਰ ਕੀ ਮਿਲਿਆ, ਕੁਛ ਵੀ ਨਾ। ਉਹ ਖੀਰ ਤੇ ਭਗਤੀ ਕਰਦਿਆਂ ਕਰਦਿਆਂ ਚੇਤੇ ਰੱਖਿਓ, ਉਹ ਪੱਥਰ ਅੰਦਰੋਂ ਇੱਕ ਪਾਸੇ ਹੁੰਦਾ ਪਿਆ, ਅੰਦਰ ਦਾ ਵਿਸ਼ਵਾਸ ਦ੍ਰਿੜ ਹੁੰਦਾ ਪਿਆ। ਮੇਰੀ ਫਿਰ ਬੇਨਤੀ ਸਮਝਿਓ, ਭਾਈ ਕਾਨ ਸਿੰਘ ਨਾਭਾ ਹੁਣਾਂ ਲਿਖਿਆ ਕਿ ਉਹਨਾਂ ਦਾ ਆਰੰਭਕ ਮਹਾਨ ਕੋਸ਼ ਵਿਚ ਆਰੰਭਤਾ ਸੀ ਇੱਕ ਪੱਥਰ ਨੂੰ ਮੰਨ ਕੇ ਚੱਲਣ ਦੀ, ਪਰ ਅਖੀਰ ਜਿਸ ਮੁਕਾਮ ਤੇ ਪਹੁੰਚੇ ਉਹ ਮਹਾਂਪੁਰਖਾਂ ਦੀ ਸੰਗਤ ਤੇ ਗੁਰੂ ਮੰਤਰ ਦੀ ਦੀਖਿਆ ਉਹਨਾਂ ਨੂੰ ਉੱਚੇ ਪਦ ਤੇ ਲੈ ਗਏ। ਹੁਣ ਜਿੱਥੇ ਸਮਝਣ ਵਾਸਤੇ ਥੋੜੀਆਂ ਕੁ ਉਦਾਹਰਣਾਂ ਨੇ, ਇਹਨੂੰ ਬਿਲਕੁਲ ਤਰਕ ਚ ਨਾ ਲਿਓ। ਬਾਬਾ ਅਮਰਦਾਸ ਆਪਣੀ ਜ਼ਿੰਦਗੀ ਦੇ ਕਿਤਨੇ ਸਾਲ ਤੀਰਥ ਇਸ਼ਨਾਨ ਕਰਦੇ ਰਹੇ ਨੇ, ਪਰ ਅੱਜ ਅਸੀਂ ਧੰਨ ਗੁਰੂ ਅਮਰਦਾਸ ਕਹਿ ਕੇ ਮੱਥਾ ਟੇਕਨੇ ਆ ਤੇ ਹਜ਼ੂਰ ਦੀ ਪਵਿੱਤਰ ਬਾਣੀ ਪੜ੍ਹਨੇ ਆ। ਬਾਬਾ ਲਹਿਣਾ ਜੀ ਆਪਣੇ ਪੈਰਾਂ ਚ ਘੁੰਗਰੂ ਬੰਨ ਕੇ ਲਾਲ ਬਸਤਰ ਧਾਰਨ ਕਰਕੇ ਨੱਚਦੇ ਰਹੇ ਨੇ, ਪਰ ਜਿੱਦਣ ਬਾਬੇ ਨਾਨਕ ਦੇ ਸ਼ਬਦ ਦੀ ਕਰਾਮਾਤ ਵਾਪਰੀ, ਅੱਜ ਸਮੁੱਚਾ ਸਿੱਖ ਜਗਤ ਅਸੀਂ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਝੁਕਨੇ ਹਾਂ। ਪਰ ਕਦੀ ਕਿਸੇ ਨੇ ਕਿਹਾ ਕਿ ਬਾਬਾ ਅਮਰਦਾਸ ਜਿੰਨੀ ਵਾਰੀ ਤੀਰਥ ਤੇ ਗਏ ਪਹਿਲਾਂ ਆਪਾਂ ਜਾਵਾਂਗੇ ਤਾਂ ਯਾਤਰਾ ਸਫਲ? ਕਦੀ ਕਿਸੇ ਕਹਿ ਵੀ ਬਾਬਾ ਲਹਿਣਾ ਸਾਹਿਬ ਦੇਵੀ ਨੂੰ ਪੂਜਿਆ ਅਸੀਂ ਪੂਜਾਂਗੇ ਤਾਂ? ਸ਼ੁਰੂਆਤ ਦੀ ਖੇਡ ਹੋਰ ਹੈ, ਜਦੋਂ ਤੁਰ ਪਵੇ ਤੇ ਰੱਬ ਰਸਤੇ ਵੀ ਆਪ ਦਿੰਦਾ। ਉਹਨੇ ਭਗਤ ਧੰਨੇ ਤੋਂ ਖਹਿੜਾ ਛਡਾਇਆ, ਉਹਦਾ ਵਿਸ਼ਵਾਸ ਬਣ ਗਿਆ। ਉਹਨੇ ਕਿਹਾ ਠਾਕੁਰ ਹੈ, ਠਾਕੁਰ ਹਰ ਥਾਂ ਤੇ ਰਮੇ, ਤੇ ਵੀ ਸ਼ਬਦ ਕਹਿ ਦਿੱਤਾ ਕਿ ਖਾਉ ਪੀ ਮੂੰਹ ਨਾ ਜੂਠਾਰ ਸਾਂ, ਮੈਂ ਵੀ ਮੂੰਹ ਜੂਠਾ ਨਹੀਂ ਕਰਨਾ। ਜੇ ਤੂੰ ਰੋਟੀ ਨਹੀਂ ਖਾਂਦਾ ਮੈਂ ਕਿੱਥੇ ਖਾ ਲਾਂਗਾ, ਤੂੰ ਲੱਸੀ ਨਹੀਂ ਪੀਂਦਾ ਮੈਂ ਕਿੱਥੇ ਪੀਆਂਗਾ, ਮੈਨੂੰ ਇਹ ਸਭ ਕੁਝ ਚੰਗਾ ਨਹੀਂ ਲੱਗਦਾ। ਹਾਂ ਵੀ ਮੂੰਹ ਨਾ ਜੁਠਾਲ ਸਾ, ਮੈਨੂੰ ਇਹ ਚੰਗਾ ਨਹੀਂ ਲੱਗ ਰਿਹਾ। ਅੱਗੇ ਭਾਈ ਸਾਹਿਬ ਕਹਿੰਦੇ ਨੇ ਗੁਰਸਾਈ ਪਰਤੱਕ ਹੋਏ, ਰੋਟੀ ਖਾਏ ਸ਼ਾਹ ਮੂੰਹ ਲਾਵੇ। ਅਖੀਰਲੀ ਗੱਲ ਅਸਲ ਤੱਤ, ਜੇ ਭੋਲਾ ਭਾਓ ਗੋਬਿੰਦ ਮਿਲਾਵੇ, ਉਹਦੇ ਅੰਦਰ ਦੀ ਭਾਵਨਾ ਸੀ, ਉਹਦੇ ਅੰਦਰ ਵਲ ਛਲ ਨਹੀਂ, ਸਿੱਧਾ ਜਿਹਾ ਅੰਦਰੋਂ ਪੱਧਰਾ ਬੰਦਾ, ਉਹਦੇ ਭੋਲੇ ਭਾਓ ਨੇ ਰੱਬ ਨੂੰ ਪ੍ਰਗਟ ਕਰ ਦਿੱਤਾ। ਤੇ ਜੋ ਕੁਝ ਭਗਤ ਧੰਨਾ ਕਹਿੰਦਾ ਪਿਆ ਸੱਚ ਮੁੱਝ ਉਤੇ ਉਤੇ ਖੇਡ ਉਹ ਕਿਰਪਾ ਵੱਤ ਵਾਪਰ ਲੱਗੀ। ਇੱਥੇ ਮੈਂ ਇੱਕ ਬੇਨਤੀ ਕਰਨੀ ਹੈ, ਗਿਆਨੀ ਪ੍ਰਤਾਪ ਸਿੰਘੋਣੀ ਸਿੰਘ ਸਾਹਿਬ ਉਹਨਾਂ ਨੇ ਸਮੁੱਚੇ ਭਗਤਾਂ ਦੇ ਸੰਬੰਧ ਵਿੱਚ ਉਹਨਾਂ ਦੇ ਜੀਵਨ ਦੇ ਮੁਤਲਕ ਕੁਛ ਕੁ ਜੀਵਨੀਆਂ ਸਮਾਚਾਰ ਦਿੱਤੇ। ਉਹਦੇ ਵਿੱਚ ਉਹਨਾਂ ਦੋ ਉਦਾਹਰਣਾਂ ਦਿੱਤੀਆਂ ਨੇ ਤੇ ਬਿਲਕੁਲ ਠੰਡੇ ਖਿਰਦੇ ਨਾਲ ਵਿਚਾਰਨ ਵਾਲੀਆਂ। ਉਹ ਕਹਿੰਦਾ ਜਦੋਂ ਇਸ ਪੌੜੀ ਦੀ ਆਪਾਂ ਵਿਆਖਿਆ ਕਰਨੇ ਆ, ਸਿੰਘ ਸਾਹਿਬ ਲਿਖਦੇ ਨੇ, ਤੇ ਕਈਆਂ ਦੇ ਮਨ ਵਿੱਚ ਆਵੇਗਾ ਤੇ ਬਾਣੀ ਨੇ ਤਾਂ ਮੰਨਿਆ ਵੀ ਨੀ ਪੱਥਰ ਨੂੰ। ਬਾਬਾ ਜੀ ਨੇ ਤੇ ਕਿਹਾ ਬਿਲਕੁਲ ਨਹੀਂ, ਅਸੀਂ ਸਾਰੇ ਸ਼ਬਦ ਬਾਣੀ ਵਿੱਚ ਪੜ੍ਹਨੇ ਆ ਕਿ ਇੱਕ ਹੈ ਪਾਥਰ ਕੀਜੈ ਭਾਉ, ਦੂਜਾ ਪਾਥਰ ਰੱਖੀਐ ਭਾਉ, ਦੂਜਾ ਪਾਥਰ ਧਰੀਐ ਭਾਉ, ਕਬੀਰ ਪਾਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ, ਇਸ ਪਰਵਾਸੈ ਜੋ ਰਹਿ ਬੂਟੈ ਕਾਲੀ ਧਾਰ। ਕਹਿਣ ਲੱਗੇ ਨਹੀਂ, ਪਾਨ ਚ ਪਰਮੇਸ਼ਰ ਨਹੀਂ। ਉਹ ਕਹਿੰਦੇ ਨੇ ਇਸ ਨੁਕਤੇ ਨੂੰ ਸਮਝੋ, ਪੱਥਰ ਨੂੰ ਇੱਕ ਪਾਸੇ ਕਰੋ। ਕਹਿੰਦੇ ਨੇ ਕਈ ਵਾਰੀ ਇਕਾਗਰਤਾ ਵਿੱਚ ਕਈ ਕੋਈ ਗੱਲ ਇਨਸਾਨ ਦੇ ਅੰਦਰ ਨੂੰ ਇੰਨਾ ਕੁ ਟੁੰਬ ਜਾਂਦੀ ਏ, ਉਸ ਇਕਾਗਰਤਾ ਵਿੱਚ ਜਦੋਂ ਕੋਈ ਧਿਆਨ ਵਿੱਚ ਟਿਕਦਾ ਤੇ ਉਹੋ ਜਿਹੇ ਅਨੁਭਵੀ ਗਿਆਨ ਦਾ ਜਨਮ ਹੁੰਦਾ ਜਿਹਨੂੰ ਲੋਕ ਰੋਜ਼ਮਰਾ ਜ਼ਿੰਦਗੀ ਚ ਦੇਖਦੇ ਨੇ ਪਰ ਉਹਨਾਂ ਨਾਲ ਵਾਪਰਦਾ ਨਹੀਂ, ਉਹ ਇੱਕ ਨਾਲ ਵਾਪਰ ਜਾਂਦਾ। ਫਿਰ ਮੈਂ ਗੱਲ ਨੂੰ ਦੁਹਰਾ ਦਿਆਂ ਕਿ ਕਈ ਵਾਰੀ ਸਾਡੇ ਚੁਗਿਰਦੇ ਬਹੁਤ ਕੁਝ ਵਾਪਰਦਾ ਹੈ, ਅਸੀਂ ਦੇਖੀ ਜਾਂਦੇ ਹਾਂ, ਪਰ ਅਚਨਚੇਤ ਕੋਈ ਲਤੀਫ ਅਕਲ ਵਾਲਾ, ਬਰੀਕ ਅਕਲ ਵਾਲਾ, ਸੋਹਣੀ ਅਕਲ ਵਾਲਾ, ਅੰਦਰ ਦੀ ਸੋਝੀ ਰੱਖਣ ਵਾਲਾ ਜਦੋਂ ਗਿਆਨ ਵਿੱਚ ਉਤਰਦਾ ਤੇ ਉਹ ਇੱਕੋ ਦਮ ਉਹਦੀ ਵਿਆਖਿਆ ਆਪਣੇ ਢੰਗ ਨਾਲ ਅਨੁਭਵ ਨਾਲ ਕਰਦਾ। ਆਪਾਂ ਕਹਿੰਦੇ ਆਪਾਂ ਤਾਂ ਰੋਜ਼ ਹੀ ਪੜ੍ਹਦੇ ਰਹੇ, ਸਾਨੂੰ ਤੇ ਗੱਲ ਸਮਝ ਹੀ ਨਾ ਪਈ। ਹੈ ਜ਼ਰੂਰ ਪਰ ਸਮਝ ਨਹੀਂ ਪਈ। ਉਹਨਾਂ ਦੋ ਪ੍ਰਮਾਣ ਦਿੱਤੇ ਨੇ, ਉਹ ਮੈਂ ਦੁਹਰਾ ਦੇਣਾ ਸ਼ਬਦ ਕਿਉਂਕਿ ਇੱਕ ਵਾਰੀ ਇੱਥੇ ਜ਼ਿਕਰ ਕੀਤਾ ਸੀ। ਉਹ ਕਹਿੰਦੇ ਨੇ ਜਿਸ ਦਿਨ ਦੀ ਪਰਮਾਤਮਾ ਨੇ ਧਰਤੀ ਬਣਾਈ ਤੇ ਜ਼ਮੀਨ ਉੱਤੇ ਜਿਹੜੇ ਰੁੱਖ ਪੈਦਾ ਕੀਤੇ ਧਰਤੀ ਤੇ, ਉਹਨਾਂ ਨੂੰ ਫਲ ਲੱਗੇ ਤੇ ਭਾਵੇਂ ਨਿੱਕਾ ਫਲ ਸੀ ਤੇ ਭਾਵੇਂ ਕੋਈ ਵੱਡ ਆਕਾਰੀ ਫਲ ਸੀ, ਜਿਹੜਾ ਫਲ ਟਾਹਣੀ ਨਾਲ ਲੱਗਾ ਉਹ ਜਦੋਂ ਵੀ ਡਿੱਗਿਆ ਜ਼ਮੀਨ ਦੇ ਉੱਤੇ ਗਿਰਿਆ। ਮੁੱਦਤਾਂ ਤੋਂ ਯੁੱਗਾਂ ਤੋਂ ਲੋਕ ਦੇਖਦੇ ਪਏ ਨੇ, ਜੇ ਇੱਕ ਬੇਰੀ ਦਾ ਫਲ ਹੈ ਉਹ ਬੇਰੀ ਨਾਲ ਟੁੱਟਦਾ ਤੇ ਬੇਰ ਜ਼ਮੀਨ ਤੇ ਡਿੱਗਦਾ, ਆਕਾਸ਼ ਵੱਲ ਨਹੀਂ ਜਾਂਦਾ। ਕਿਸੇ ਵੀ ਰੁੱਖ ਦਾ ਫਲ ਉਹ ਜਦੋਂ ਡਿੱਗਦਾ ਉਹ ਜ਼ਮੀਨ ਦੇ ਉੱਪਰ ਡਿੱਗਦਾ, ਉਹ ਖੱਬੇ ਸੱਜੇ ਕਿਸੇ ਪਾਸੇ ਦੌੜਦਾ ਨਹੀਂ। ਕਹਿਣ ਲੱਗੇ ਬਹੁਤ ਸਾਰੇ ਲੋਕਾਂ ਨੇ ਦੇਖਿਆ, ਪਰ ਜਦੋਂ ਨਿਊਟਨ ਨੇ ਦੇਖਿਆ ਵੀ ਸੇਬ ਇਹ ਜ਼ਮੀਨ ਤੇ ਕਿਉਂ ਡਿੱਗ ਪਿਆ, ਦੇਖਿਓ ਹੁਣ ਵਰਤ ਬਹੁਤ ਚਿਰ ਦਾ ਰਿਹਾ। ਸਿੰਘ ਸਾਹਿਬ ਨੇ ਮੈਨੂੰ ਗੱਲ ਤਾਂ ਚੰਗੀ ਲੱਗੀ, ਉਹਨਾਂ ਪੱਥਰ ਦੀ ਗੱਲ ਕਰਦਿਆਂ ਭਾਈ ਸਾਹਿਬ ਨੂੰ ਖੰਡਨ ਨਹੀਂ ਕੀਤਾ। ਉਹ ਕਹਿੰਦੇ ਇਸ ਨੁਕਤੇ ਨੂੰ ਸਮਝੀਏ ਕਿ ਨਿਊਟਨ ਤੋਂ ਪਹਿਲਾਂ ਸੇਬ ਜ਼ਮੀਨ ਤੇ ਡਿੱਗਦੇ ਨੇ, ਉਸ ਦੇ ਜਨਮ ਤੋਂ ਪਹਿਲਾਂ ਮੁੱਦਤਾਂ ਦੇ ਜਿਸ ਦਿਨ ਦੇ ਪਰਮਾਤਮਾ ਨੇ ਬਣਾਏ ਉਹ ਧਰਤੀ ਦੇ ਉੱਪਰ ਡਿੱਗੀ ਗਏ, ਪਰ ਇੱਕ ਬਲਤੀਫ ਅਕਲ ਵਾਲਾ ਅੰਦਰ ਤੇ ਖੋਜੀ ਬੰਦਾ ਉਹ ਰੁਕ ਗਿਆ। ਉਹਨੇ ਕਿਹਾ ਧਰਤੀ ਤੇ ਕਿਉਂ ਡਿੱਗਾ, ਇਹ ਉੱਪਰ ਕਿਉਂ ਨਾ ਗਿਆ, ਇਹ ਖੱਬੇ ਸੱਜੇ ਕਿਉਂ ਨਾ ਡਿੱਗਾ ਚਲਾ ਗਿਆ ਕਿਤੇ ਉੱਡ ਕੇ, ਇਹਨੂੰ ਕਿਸੇ ਹੋਰ ਖਿੱਚ ਨੇ ਆਪਣੇ ਵੱਲ ਕਿਉਂ ਨਾ ਧਰਿਆ, ਖਿੱਚਿਆ ਕਿਉਂ ਨਾ। ਉਹ ਕਹਿੰਦੇ ਨੇ ਉਹ ਸੋਚਦਾ ਸੋਚਦਾ ਇਸ ਨਤੀਜੇ ਤੇ ਪਹੁੰਚ ਗਿਆ ਦੁਨੀਆਂ ਦੇ ਲੋਕੋ ਕਿ ਸੇਬ ਤਾਂ ਧਰਤੀ ਤੇ ਡਿੱਗੇ ਕਿਉਂਕਿ ਧਰਤੀ ਵਿੱਚ ਖਿੱਚ ਹੈ, ਧਰਤੀ ਵਿੱਚ ਆਕਰਸ਼ਣ ਸ਼ਕਤੀ ਹੈ। ਉਹਨੇ ਫਿਰ ਇੱਕ ਸਿਧਾਂਤ ਨੂੰ ਜਨਮ ਦਿੱਤਾ, ਨਿਊਟਨ ਦੇ ਸਿਧਾਂਤ ਨੂੰ ਸਾਰਾ ਮਾਨਵ ਜਾਤੀ ਅੱਜ ਮੰਨ ਰਹੀ ਹੈ, ਪੜ੍ਹੇ ਲਿਖੇ ਲੋਕ, ਪਰ ਸਿਰਫ ਉਹਦੀ ਅਕਲ ਨੇ, ਉਹਦੀ ਇਕਾਗਰਤਾ ਨੇ, ਉਹਦੇ ਸੋਚਣ ਦੇ ਤਰੀਕੇ ਨੇ ਇੱਕ ਨਵਾਂ ਸਿਧਾਂਤ ਜਨਮਾ ਦਿੱਤਾ। ਭਾਈ ਧਰਤੀ ਵਿੱਚ ਆਕਰਸ਼ਣ ਸ਼ਕਤੀ ਏ ਤਾਂ ਸੇਬ ਧਰਤੀ ਤੇ ਡਿੱਗਿਆ। ਕਹਿਣ ਲੱਗੇ ਬਾਹਮਣ ਰੋਜ਼ ਕੱਲਾ ਪੱਥਰ ਹੀ ਮੰਨਦਾ ਸੀ, ਧੰਨੇ ਨੂੰ ਉਹਨੇ ਸੋਚਣ ਤੇ ਮਜਬੂਰ ਕਰ ਦਿੱਤਾ ਜੋ ਕਹਿ ਰਿਹਾ ਇਹ ਸੱਚ ਹੋਵੇਗਾ। ਉਹ ਕੇਵਲ ਬਾਹਰ ਮੁਖੀ ਸੀ, ਧੰਨੇ ਨੇ ਪ੍ਰਤੱਖ ਕਰ ਦਿੱਤਾ ਵੀ ਸੱਚਮੁੱਚ ਰੱਬ ਪ੍ਰਗਟ ਹੋ ਕੇ ਨਾਲ ਕੰਮ ਵੀ ਕਰਦਾ ਤੇ ਨਾਲ ਆਪਣੇ ਸਿੱਖ ਸੇਵਕ ਦੀ ਭਾਵਨਾ ਨੂੰ ਹੀ ਭਾਗ ਲਾਉਂਦਾ। ਦੂਜੀ ਗੱਲ ਉਹਨਾਂ ਕਹੀ ਕਿ ਪਾਣੀ ਉਬਾਲਨੇ ਆ, ਜਦੋਂ ਪਾਣੀ ਉਬਲੇਗਾ 100 ਡਿਗਰੀ ਤੇ ਜਾ ਕੇ ਡਿਗਰੀ ਤੇ ਪਹੁੰਚ ਉਹਨੇ ਭਾਵ ਬਣਨੇ ਹੀ, ਕਿ ਪਹਿਲਾਂ ਪਾਣੀ ਉਬਲਦਾ ਭਾਵ ਨਹੀਂ ਸੀ ਬਣਦਾ। ਚੁੱਲ੍ਹੇ ਤੇ ਰੱਖਿਆ ਹੋਇਆ ਬਰਤਨ ਪਾਣੀ ਉਪਰੋਂ ਢੱਕਿਆ ਹੋਵੇ ਤੇ ਜਦੋਂ ਭਾਪ ਬਣੇਗਾ ਉਹ ਢੱਕਣ ਨੂੰ ਜ਼ਰੂਰ ਚੁੱਕੇਗਾ। ਪਰ ਸਟੀਫਸਨ ਨੂੰ ਕਿਉਂ ਪਤਾ ਲੱਗ ਗਿਆ, ਉਸ ਨੂੰ ਕਿਉਂ ਸਮਝ ਪੈ ਗਈ, ਜਦੋਂ ਪਾਣੀ ਉਬਲਿਆ ਭਾਪ ਬਣਿਆ ਉਹਨੇ ਢੱਕਣ ਨੂੰ ਖਿਲਾਣਾ ਚੁੱਕਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਮਨ ਵਿਚ ਆਇਆ ਇਸ ਭਾਪ ਵਿਚ ਬੜੀ ਵੱਡੀ ਤਾਕਤ ਹੈ। ਉਸ ਦੀ ਬਰੀਕ ਅਕਲ ਨੇ, ਉਹਦੇ ਗਿਆਨ ਨੇ ਰੇਲਵੇ ਇੰਜਨ ਨੂੰ ਜਨਮ ਦੇ ਦਿੱਤਾ। ਹੈ ਤਾਂ ਪਹਿਲਾਂ ਵੀ ਸੀ ਕਿ ਉਸ ਪਾਣੀ ਵਿਚ ਸ਼ਕਤੀ ਨਹੀਂ ਸੀ ਪਹਿਲਾਂ, ਭਾਪ ਪਹਿਲਾਂ ਹੈ, ਜ਼ਮੀਨ ਵਿਚ ਆਕਰਸ਼ਣ ਸ਼ਕਤੀ ਖਿੱਚ ਪਹਿਲਾਂ ਹੈ। ਪਰ ਸਮਝ ਪੈ ਗਈ ਕਿਸੇ ਨੂੰ, ਉਹਨੇ ਸਿਧਾਂਤ ਨੂੰ ਜਨਮ ਦੇ ਦਿੱਤਾ, ਖੋਜ ਨੂੰ ਜਨਮ ਦੇ ਦਿੱਤਾ। ਪਰਮਾਤਮਾ ਤਾਂ ਹਰ ਜੜ ਚੇਤਨ ਹਰ ਇੱਕ ਥਾਂ ਤੇ ਰਮਿਆ ਹੈ, ਪਰ ਜਦੋਂ ਭੋਲਾ ਭਾਓ ਪਰਮਾਤਮਾ ਨੂੰ ਜਪਣ ਵਾਲਾ, ਵਿਸ਼ਵਾਸ ਰੱਖਣ ਵਾਲਾ ਇਸ ਪਾਸੇ ਤੁਰ ਪਿਆ, ਪਿਆਰਿਓ ਵਿਸ਼ਵਾਸ ਵਾਲੇ ਪ੍ਰਤੱਖ ਕਰ ਜਾਂਦੇ ਨੇ ਤੇ ਕਰਮ ਕਾਂਡੀ ਕੇਵਲ ਪੱਥਰ ਪੂਜਦੇ ਰਹਿ ਜਾਂਦੇ। ਉਸ ਦੇ ਮਹਾਂਪੁਰਖ ਦੀ ਅੰਦਰ ਦੀ ਭਾਵਨਾ, ਇੱਥੇ ਮੈਂ ਇੱਕ ਦੋ ਬੇਨਤੀਆਂ ਕਰਨੀਆਂ ਨੇ। ਕਰਮ ਕਾਂਡ ਅੰਦਰ ਤੋਂ ਬਿਨਾਂ ਜੇ ਅੰਦਰ ਤੁਰ ਨਹੀਂ ਰਿਹਾ ਤੇ ਕੇਵਲ ਬੰਦਰ ਪੱਥਰ ਹੀ ਢੋਈ ਜਾ ਰਿਹਾ ਹੈ। ਸਤਿਗੁਰੂ ਨੇ ਤਾਂ ਬਾਣੀ ਵਿਚ ਜੇ ਅੰਦਰ ਨਹੀਂ ਭਾਵਨਾ ਬਣੀ ਤੇ ਬਾਹਰ ਦੇ ਜਾਪ ਨੂੰ ਵੀ ਕਹਿ ਦਿੱਤਾ ਕਿਤੇ ਫੋਕਟ ਕਰਮ ਤਾਂ ਨਹੀਂ ਕਰੀ ਜਾ ਰਿਹਾ। ਪਰ ਪੁਸਤਕ ਸੰਧਿਆ ਬਾਦਨ, ਇਹ ਕਿਸੇ ਉਹਦੀ ਬਿਰਤੀ, ਸਿਲ ਪੂਜਿਸ ਬਗਲ ਸਮਾਧਨ, ਮੁਖ ਝੂਟ ਵਿਭੂਖਣ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਦੁਹ ਧੋਤੀ ਬਸਤਰ ਕਪਾਟੰਗ, ਜੇ ਜਾਨਸ ਬਰਮੰਗ ਕਰਮੰਗ ਸਭ ਫੋਕਟ ਨਿਚੋ ਕਰਮੰਗ। ਜਿੱਦਣ ਬ੍ਰਹਮ ਕਰਮ ਦਾ ਪਤਾ ਲੱਗ ਗਿਆ ਤੇ ਜਿਹੜਾ ਕਹਿਣ ਲੱਗੇ ਤੂੰ ਝੂਠ ਬੋਲ ਬੋਲ ਕੇ ਲੋਹੇ ਨੂੰ ਸੋਨਾ ਬਣਾਈ ਜਾਂਦਾ, ਜਿੱਦਣ ਬ੍ਰਹਮ ਦੀ ਸਮਝ ਪੈ ਗਈ ਤੈਨੂੰ ਪੱਥਰ ਦਾ ਕਰਮ ਫੋਕਟ ਕਰਮ ਲੱਗੇ। ਬ੍ਰਹਮ ਦੀ ਸਮਝ ਪਈ ਭਗਤ ਧਰਨਾ ਜੀ ਨੂੰ, ਬ੍ਰਹਮ ਦੀ ਸਮਝ ਪਈ ਉਸ ਮਹਾਂਪੁਰਖ ਨੂੰ। ਉਹਨਾਂ ਕਿਹਾ ਪਰਮਾਤਮਾ ਸੁਣਦਾ, ਵੇਖਦਾ, ਬੋਲਦਾ ਹੈ। ਉਹ ਕਰਮ ਕਾਂਡ ਤੋਂ ਉੱਪਰ ਉੱਠ ਗਏ ਤੇ ਨਹੀਂ ਤਾਂ ਪੱਥਰ ਨੂੰ ਮਹਾਰਾਜ ਜੀ ਨੇ, ਮੈਂ ਫਿਰ ਬੇਨਤੀ ਕਰਾਂ, ਪੱਥਰ ਦੀ ਪੂਜਾ ਨੂੰ ਗੁਰਮਤ ਵਿਚ ਕੋਈ ਥਾਂ ਨਹੀਂ। ਪਰ ਇੱਕ ਦੀ ਸ਼ੁਰੂਆਤ ਹੈ, ਸ਼ੁਰੂਆਤ ਤੇ ਮੰਜ਼ਿਲ ਦੋਨਾਂ ਚ ਬੜਾ ਅੰਤਰ ਜੀ। ਫਿਰ ਬੇਨਤੀ ਸਮਝਿਓ, ਅਸੀਂ ਸਾਰੇ ਪੜ੍ਹਦੇ ਆਏ ਹਾਂ, ਅੱਜ ਵੀ ਤੁਸੀਂ ਬੱਚਿਆਂ ਨੂੰ ਪੜ੍ਹਨੇ ਪਾਉਂਦੇ ਹੋ। ਜਿਹੜਾ ਬੱਚਾ ਆਪਾਂ ਨਰਸਰੀ ਵਿਚ ਉਹਨੂੰ ਪੜ੍ਹਨੇ ਪਾ ਰਹੇ ਹਾਂ, ਉਸ ਬੱਚੇ ਵਿਚੋਂ ਆਪਾਂ ਡਾਕਟਰ ਦੇਖ ਰਹੇ ਹਾਂ, ਉਸ ਬੱਚੇ ਵਿਚੋਂ ਆਪਾਂ ਇੰਜੀਨੀਅਰ ਦੇਖ ਰਹੇ ਹਾਂ। ਇਹ ਗੱਲ ਵੱਖਰੀ, ਉਹਨੇ ਬੰਨਾ ਕੀ ਏ, ਉਸ ਬੱਚੇ ਵਿਚੋਂ ਸਾਨੂੰ ਇੱਕ ਬਹੁਤ ਵੱਡੀ ਸ਼ਖਸੀਅਤ ਦਿਸ ਰਹੀ ਏ। ਪਰ ਉਸ ਬੱਚੇ ਨੂੰ ਜਦੋਂ ਛੱਡਣ ਜਾਂਦੇ ਹਾਂ, ਪੜ੍ਹਾਉਣ ਵਾਲਾ ਏਡਾ ਵੱਡਾ ਐਪਲ ਦਾ ਇੱਕ ਆਕਾਰ ਦੀ ਖਿਡੌਣਾ ਪਕੜਾ ਦਿੰਦਾ ਤੇ ਬੱਚਾ ਕਈ ਕਿ ਦਿਨ ਉਹਦੇ ਨਾਲ ਖੇਡੀ ਜਾਂਦਾ ਕਿ ਜਦੋਂ ਮੰਜ਼ਿਲ ਤੇ ਪਹੁੰਚ ਜਾਂਦਾ ਤੇ ਨਰਸਰੀ ਵਾਲੇ ਖਿਡੌਣੇ ਨਾਲ ਲੈ ਕੇ ਜਾਂਦਾ। ਉਹਦੀ ਸ਼ੁਰੂਆਤ ਕੁਝ ਹੋਰ ਹੈ, ਮੰਜ਼ਿਲ ਕੁਝ ਹੋਰ ਏ। ਪਰ ਹਾਂ, ਜਿਹੜਾ ਇਸ ਸਾਰੀ ਖੇਡ ਵਿੱਚੋਂ ਨਿਕਲਦਾ ਹੈ ਉਹ ਨਿੰਦਣ ਦੀ ਥਾਂ ਕਹਿੰਦਾ, ਭਲਿਓ ਇਹਦੀ ਸ਼ੁਰੂਆਤ ਏ, ਚੇਤੇ ਰੱਖਿਓ, ਉਹਨੂੰ ਚੱਲਣ ਦਿਓ। ਅੰਦਰ ਦੀ ਭਾਵਨਾ ਦ੍ਰਿੜ ਰਹੀ, ਫੁੱਲਿਸ਼ ਕਰਕੇ ਖਿੜਿਆ, ਇਹਦੇ ਵਿੱਚੋਂ ਫਲ ਨਿਕਲ ਆਏ। ਤੇ ਜੇ ਆਪਾਂ ਫਲ ਦੀ ਗੱਲ ਕਰਕੇ ਫੁੱਲ ਨੂੰ ਮਧੋਲਣ ਲੱਗ ਪਏ, ਫੁੱਲ ਆਪਣੇ ਆਪ ਹੀ ਟੁੱਟ ਜਾਏਗਾ ਜਿੱਦਣ ਫਲ ਵਿੱਚੋਂ ਪ੍ਰਗਟ ਹੋਵੇਗਾ। ਫਲ ਕਾਰਨ ਫੁੱਲ ਹੀ ਬਣ ਲਾਏ, ਫਲ ਲੱਗ ਗਏ ਤੋ ਫੁੱਲ ਬੁਲਾਏ। ਗਿਆਨ ਹੈ ਕਾਰਨ, ਕਰਮ ਹੈ ਅਭਿਆਸ, ਗਿਆਨ ਭਇਆ ਤੋ ਕਰਮ ਹੈ ਨਾਸ਼। ਜਦੋਂ ਅੰਦਰ ਗਿਆਨ ਹੋ ਗਿਆ, ਫੁੱਲ ਦੀ ਆਪਣੀ ਥਾਂ ਹੈ, ਫਲ ਦੀ ਆਪਣੀ ਥਾਂ ਹੈ, ਫਲ ਆਇਆ ਤੇ ਫੁੱਲ ਆਪਣੇ ਆਪ ਵਿਦਿਆ ਹੋ ਗਏ। ਤੇ ਮੈਂ ਕਹਿੰਦਾ ਜਦਨ ਭਗਤ ਧਰਨੇ ਦੇ ਅੰਦਰ ਅਨੁਭਵ ਆਇਆ, ਪੱਥਰ ਦੀ ਪੂਜਾ ਆਪਣੇ ਆਪ ਵਿਦਿਆ ਹੋ ਗਈ। ਉਹ ਅਨੁਭਵੀ ਜੀਣ ਵਾਲਾ ਮਹਾਂਪੁਰਖ ਧੰਨ ਗੁਰੂ ਅਰਜੁਨ ਦੇਵ ਜੀ ਨੇ ਕਿਹਾ, ਭਾਈ ਗੱਲ ਪੱਥਰ ਦੀ ਨਹੀਂ, ਇਹ ਤਾਂ ਵਿੱਚ ਬਚਨ ਰੱਖੇ ਹੈ ਕਿ ਭਗਤ ਧੰਨਾ ਸਾਹਿਬ ਜੀ ਉਹਨਾਂ ਨੇ ਕਿਹੜੇ ਕਿਹੜੇ ਮਹਾਂਪੁਰਖਾਂ ਦਾ ਜੀਵਨ ਸੁਣਿਆ। ਕਿਉਂਕਿ ਸੁਣਨ ਤੋਂ ਬਾਅਦ ਜ਼ਿੰਦਗੀ ਵਿੱਚ ਬੜਾ ਵੱਡਾ ਪਲਟਾ ਹੁੰਦਾ। ਇਸ ਪਵਿੱਤਰ ਸ਼ਬਦ ਵਿੱਚ ਪੰਜ ਮਹਾਂਪੁਰਖਾਂ ਦਾ ਜ਼ਿਕਰ ਹੈ, ਭਗਤ ਧੰਨਾ ਜੀ ਦੇ ਸਮੇਤ ਨਾਮਦੇਵ ਜੀ, ਭਗਤ ਕਬੀਰ ਸਾਹਿਬ ਜੀ, ਭਗਤ ਰਵਿਦਾਸ ਸਾਹਿਬ ਜੀ ਮਹਾਰਾਜ, ਭਗਤ ਸੈਨ ਜੀ ਮਹਾਰਾਜ, ਅਖੀਰ ਤੇ ਭਗਤ ਧੰਨਾ ਜੀ ਦਾ ਜ਼ਿਕਰ ਹੈ। ਆਪਾਂ ਕਹਾਂਗੇ ਇੱਕ ਇਤਿਹਾਸ ਵੀ ਹੈ, ਇੱਕ ਸਾਖੀ ਵੀ ਹੈ, ਤੇ ਇਹਦੇ ਸਾਖੀ ਦੇ ਨਾਲ ਨਾਲ ਅਨੁਭਵੀ ਮਹਾਂਪੁਰਖਾਂ ਨੇ ਜੋ ਕਮਾਇਆ ਉਹਨਾਂ ਕਿਸ ਕਿਸ ਰੁਤਬੇ ਨੂੰ ਪ੍ਰਾਪਤ ਕੀਤਾ ਉਹਦਾ ਵੀ ਵਿਸਤਾਰ ਹੈ। ਰਹਿ ਗਈ ਗੱਲ ਬੇ ਉੱਪਰ ਮਹੱਲਾ ਪੰਜਵਾਂ ਹੈ, ਥੱਲੇ ਨਾਨਕ ਪਦ ਨਹੀਂ ਆਇਆ, ਧਿਆਨ ਦਿਆ ਜੀ। ਪ੍ਰੇਖਿਤ ਬੇਨਤੀ ਕਰਾਂ, ਬਾਬੇ ਫਰੀਦ ਸਾਹਿਬ ਦੇ ਸ਼ਲੋਕਾਂ ਚ ਦੇਖੋ ਮਹੱਲਾ ਪੰਜਵਾਂ ਨਾਮ ਫਰੀਦ ਵਰਤਿਆ ਜਾ ਰਿਹਾ ਹੈ। ਹਜ਼ੂਰ ਆਪਣਾ ਜ਼ਿਕਰ ਜ਼ਰੂਰ ਕਰਦੇ ਨੇ ਵੀ ਇਸ ਸ਼ਲੋਕ ਨਾਲ ਸਾਡਾ ਸੰਬੰਧ ਹੈ, ਪਰ ਨਾਮ ਉਸ ਮਹਾਂਪੁਰਖ ਦਾ ਜਿਹਦੇ ਤਰਤੀਬ ਥੱਲੇ, ਜਿਹਦੇ ਸ਼ਲੋਕਾਂ ਦੇ ਤਰਤੀਬ ਥੱਲੇ ਬਚਨ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਦੁਨੀਆਂ ਦੇ ਲੋਕੋ ਆਓ ਦੱਸੀਏ ਕਿਹੜੇ ਸੰਤ ਜਨਾਂ ਨੂੰ ਮਿਲ ਕੇ ਭਗਤ ਧਰਨੇ ਨੂੰ ਲੱਗਾ ਹੈ ਰੰਗ, ਕਿਉਂਕਿ ਇਸ ਤੁਕ ਦੇ ਇਸ ਸ਼ਬਦ ਦੇ ਅਰਥ ਕਰਦਿਆਂ ਹਰ ਇੱਕ ਪਵਿੱਤਰ ਅੰਕ ਨਾਲ ਤੁਕ ਨਾਲ ਇਸ ਗੱਲ ਨੂੰ ਜੋੜਨਾ ਪਏਗਾ। ਇਹ ਵਿਦ ਸੁਣ ਕੇ ਜਾਟ ਲੋਕ ਹਰ ਭਗਤ ਨਾਲ ਜੁੜੇਗਾ, ਨਾਮਦੇਵ ਜੀ ਨਾਲ ਜੁੜੇਗਾ, ਕਬੀਰ ਜੀ ਨਾਲ ਜੁੜੇਗਾ, ਭਗਤ ਰਵਿਦਾਸ ਸਾਹਿਬ ਜੀ ਸੈਨ ਜੀ ਨਾਲ ਜੁੜੇਗਾ। ਇਹ ਵਿਦ ਇਹਨਾਂ ਚਾਰਾਂ ਭਗਤਾਂ ਲਾਣੀ ਪਏਗੀ ਵੀ ਆਹ ਤਰੀਕਾ ਸੀ, ਆਹ ਇਤਿਹਾਸ ਸੀ, ਆਹ ਸਾਖੀ ਸੀ ਜਿਹਨੂੰ ਸੁਣ ਕੇ ਉਹ ਚੱਲ ਪਏ। ਇੱਥੇ ਮੈਂ ਥੋੜੀ ਜਿਹੀ ਇੱਕ ਅਰਜ਼ ਜ਼ਰੂਰ ਕਰਨੀ, ਜਦੋਂ ਵੀ ਕਿਸੇ ਮਹਾਂਪੁਰਖ ਦੀ ਆਪਾਂ ਜੀਵਨੀ ਪੜ੍ਹਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਤਿਹਾਸ ਨੂੰ ਸਵੀਕਾਰਿਆ ਹੈ। ਅੱਜ ਅਸੀਂ ਕਹਿੰਦੇ ਹਾਂ ਸਿਧਾਂਤ ਦੀ ਗੱਲ, ਸ਼ਬਦ ਦੀ ਗੱਲ, ਭਾਈ ਚੇਤੇ ਰੱਖੋ ਸ਼ਬਦ ਇੱਕ ਸਿਧਾਂਤ ਹੈ, ਪਰ ਇਤਿਹਾਸ ਉਸ ਸਿਧਾਂਤ ਨੂੰ ਕਮਾਉਣ ਵਾਲਿਆਂ ਦੀ ਇੱਕ ਕਤਾਰ ਹੈ ਜਿਨ੍ਹਾਂ ਨੇ ਕਮਾਇਆ ਹੈ। ਹੁਣ ਅਸੀਂ ਕਹਾਂਗੇ ਗੁਰਮੁਖ ਰੋਮ ਰੋਮ ਹਰ ਧਿਆਵੈ, ਪਰ ਆਖਰ ਲੱਭਣਾ ਤਾਂ ਪਏਗਾ ਵੀ ਕਿਸੇ ਤੇ ਆਇਆ ਹੈ। ਅਸੀਂ ਇਹ ਪੜਾਂਗੇ ਕਿ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ, ਤੇ ਫਿਰ ਸਾਨੂੰ ਇਤਿਹਾਸ ਦੇਖਣਾ ਪਏਗਾ ਆਖਿਰ ਕਿਹੜੇ ਗੁਰਸਿੱਖ ਨੇ ਜਿਨ੍ਹਾਂ ਨੇ ਸਾਸ ਗਿਰਾਸ ਧਿਆਇਆ ਹੈ। ਇਤਿਹਾਸ ਸਿਧਾਂਤ ਦੀ ਵਿਆਖਿਆ ਹੈ, ਤੇ ਜੇ ਕੱਲਾ ਸਿਧਾਂਤ ਰਹਿ ਜਾਏ ਮੈਨੂੰ ਬਖਸ਼ ਦਿਓ, ਉਹਦੀ ਵਿਆਖਿਆ ਕਰਨ ਵਾਲੇ ਜੀਵਨੀਆਂ ਵਾਲੇ ਪੈਦਾ ਨਾ ਹੋਣ, ਤੇ ਫਿਰ ਕਿਤਾਬਾਂ ਲਾਇਬ੍ਰੇਰੀਆਂ ਭਰੀਆਂ ਪਈਆਂ ਨੇ, ਪਰ ਉਹ ਹੀ ਗਿਆਨ, ਉਹ ਹੀ ਇਲਮ, ਉਹ ਹੀ ਵਿਦਿਆ ਸੰਸਾਰ ਵਿੱਚ ਪ੍ਰਫੁੱਲਤ ਹੁੰਦੀ ਹੈ ਜਿਸ ਵਿਦਿਆ ਨੂੰ, ਜਿਸ ਇਲਮ ਨੂੰ, ਜਿਸ ਗਿਆਨ ਨੂੰ ਪੜ੍ਹਨ ਵਾਲੇ ਗੁਰੂ ਕੇ ਸਿੱਖੋ ਉਸ ਗਿਆਨ ਦਾ ਅਮਲੀ ਜੀਵਨ ਜੀ ਕੇ ਲੋਕਾਂ ਵਿੱਚ ਅਰਥ ਕਰਨ। ਹਜ਼ੂਰ ਨੇ ਬਾਣੀ ਵਿੱਚ ਸਾਖੀਆਂ ਦੇ ਸੰਬੰਧੀ ਮੈਂ ਦੋ ਤਿੰਨ ਬੇਨਤੀਆਂ ਕਰਕੇ ਇਸ ਪਵਿੱਤਰ ਸ਼ਬਦ ਦੀ ਵਿਆਖਿਆ ਵੱਲ ਆਉਣਾ, ਕਿਉਂਕਿ ਇਹ ਵੀ ਸਾਖੀਆਂ ਨੇ, ਚਾਰ ਪੰਜ ਸਾਖੀਆਂ ਹੀ ਨੇ, ਭਗਤਾਂ ਦਾ ਜੀਵਨ ਹੈ। ਸਾਹਿਬ ਨੇ ਬਸੰਤ ਰਾਗ ਵਿੱਚ ਤਾਂ ਪੂਰਾ ਸ਼ਬਦ ਹੀ ਦਿੱਤਾ ਸਾਖੀਆਂ ਦਾ। ਅਸੀਂ ਪੜ੍ਹਨੇ ਹਾਂ ਸੁਣ ਸਾਖੀ ਮਨ ਜਪ ਪਿਆਰ, ਕਿੱਡੀ ਵੱਡੀ ਗੱਲ ਕਹਿ ਦਿੱਤੀ। ਕਹਿਣ ਲੱਗੇ ਸਾਖੀ ਸੁਣ ਕੰਨਾਂ ਨਾਲ, ਪਰ ਪਿਆਰ ਮਨ ਵਿੱਚ ਪੈਦਾ ਕਰ ਲੈ। ਸੁਣ ਸਾਖੀ, ਸੁਣ ਦਾ ਸੰਬੰਧ ਕੰਨ ਨਾਲ ਹੈ। ਮਨ ਜਪ ਪਿਆਰ, ਕੰਨਾਂ ਨਾਲ ਤੂੰ ਸਾਖੀ ਸੁਣ, ਤਵਾਰੀਖ ਸੁਣ, ਹਿਸਟਰੀ ਸੁਣ, ਇਤਿਹਾਸ ਸੁਣ, ਰੂਹਾਨੀ ਜੀਵਨ ਸੁਣ। ਕੰਨਾਂ ਨਾਲ ਸੁਣਦਿਆਂ ਸੁਣਦਿਆਂ ਤੇਰੇ ਮਨ ਵਿੱਚ ਪਿਆਰ ਪੈਦਾ ਹੋ ਜਾਏ, ਚਾਹ ਪੈਦਾ ਹੋ ਜਾਏ। ਜੇ ਬੰਦਗੀ ਕਰਨ ਵਾਲਿਆਂ ਦਾ ਜੀਵਨ ਸੁਣੇ ਤੇ ਸੁਣ ਤੋਂ ਬਾਅਦ ਤੈਨੂੰ ਬੰਦਗੀ ਕਰਨ ਦਾ ਚਾਹ ਬਣ ਜਾਏ। ਸੁਣ ਸਾਖੀ ਮਨ ਜਪ ਪਿਆਰ। ਕਹਿਣ ਲੱਗੇ ਭਾਈ ਅਜਾ ਮਲ ਉਧਰਿਆ ਕਹੇ ਇੱਕ ਵਾਰ, ਆ ਸਾਖੀ ਸੁਣ। ਅਜਾ ਮਲ ਨੇ ਇੱਕ ਵਾਰੀ ਕਿਹਾ, ਮੈਂ ਜ਼ਿਆਦਾ ਵਿਸਤਾਰ ਚ ਨਹੀਂ ਜਾਣਾ, ਇਹ ਤਾਂ ਸ਼ਬਦ ਲਿਆ ਉਹਦੇ ਚ ਭਗਤ ਜੀ ਦਾ ਜ਼ਿਕਰ ਹੈ। ਅਜਾ ਮਲ ਕਹਿ ਉਧਰਿਆ ਇੱਕ ਵਾਰ, ਉਹਨੇ ਇੱਕ ਵਾਰੀ ਕਿਹਾ ਤੇ ਅਜਾ ਮਲ ਦਾ ਪਾਰ ਉਤਾਰਾ ਹੋ ਗਿਆ। ਬਾਲਮੀਕਾ ਹੋਵਾ ਸਾਧ ਸੰਗ, ਧਰੂ ਕੋ ਮਿਲਿਆ ਹਰ ਨਿਸੰਗ। ਬਾਲਮੀਕ ਦੀ ਸੋਭਤ ਹੋਈ ਸਾਧੂਆਂ ਨਾਲ, ਤੇ ਦੇਖ ਧਰੂ ਦੀ ਸਾਖੀ ਪੜ, ਉਹਨੂੰ ਰੱਬ ਨਿਸੰਗ ਹੋ ਕੇ ਮਿਲਿਆ। ਇਹਦੇ ਵਿੱਚ ਇੱਕ ਬਚਨ ਹੁੰਦਾ ਜੋ ਭਗਤ ਜੀ ਦਾ ਹੈ। ਭਾਈ ਸਾਹਿਬ ਨੇ ਕਿਹਾ ਭੋਲਾ ਭਾਉ ਗੋਬਿੰਦ ਮਿਲਾਵੈ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਗੁਰੂ ਜੋਤ ਨੇ ਕਿਹਾ ਕਿ ਧਰਨੈ ਸੇਵਿਆ ਬਾਲ ਬੁੱਧ। ਉਸ ਦਿਨ ਮੈਂ ਉੱਥੇ ਅਰਜ਼ ਕੀਤੀ ਸੀ ਬਾਲ ਬੁੱਧ ਦੇ ਅਰਥ ਬੜੇ ਗਹਿਰੇ ਨੇ। ਬਾਲ ਬੁੱਧ ਇੱਕ ਵਿਸ਼ਵਾਸ ਹੈ, ਬਾਲ ਬੁੱਧ ਇੱਕ ਯਕੀਨ ਹੈ, ਬਾਲ ਬੁੱਧ ਇੱਕ ਭਰੋਸਾ ਹੈ। ਬਾਲ ਬੁੱਧ ਏਡਾ ਵੱਡਾ ਯਕੀਨ ਵਾਲਾ ਅੰਦਰ ਹੈ, ਇਹਨੂੰ ਨੈਗੇਟਿਵ ਨਾ ਲਿਜਾਇਓ। ਕਈ ਵਾਰੀ ਉਹ ਦੁਸ਼ਮਣ ਦੀਆਂ ਗੱਲਾਂ ਚ ਆ ਕੇ ਵੀ ਭਰੋਸਾ ਕਰਕੇ ਉਹਦੇ ਪਿੱਛੇ ਤੁਰ ਪੈਂਦਾ। ਇੱਕ ਵਿਸ਼ਵਾਸ ਹੈ। ਬਾਲ ਬੁੱਧ ਨਿਰਸ਼ਲਤਾਈ ਦਾ ਨਾਮ ਹੈ। ਬਾਲ ਬੁੱਧ ਨਿਰਵੈਰਤਾ ਦਾ ਨਾਮ ਹੈ, ਬਾਲ ਬੁੱਧ ਅੰਦਰ ਦੀ ਨਿਰਮਲਤਾਈ ਦਾ ਨਾਮ ਹੈ, ਬਾਲ ਬੁੱਧ ਉਹ ਅੰਦਰ ਦੀ ਇੱਕ ਭਾਵਨਾ ਦਾ ਨਾਮ ਹੈ ਕਿ ਜਿਹੜਾ ਅੰਦਰ ਕਦੀ ਗੱਠ ਨਹੀਂ ਬਣਾਉਂਦਾ, ਉਹਦੇ ਅੰਦਰ ਨੂੰ ਕਦੋਂ ਵੀ ਪੜੋ ਉਹਦਾ ਅੰਦਰ ਅੱਤ ਦਾ ਨਿਰਮਲ ਹੀ ਰਹਿੰਦਾ। ਧੰਨੇ ਸੇਵਿਆ ਬਾਲ ਬੁੱਧ ਤਰਨੋਚਨ ਗੁਰਮਿਲ ਭਈ ਸਿੱਧ, ਉਹਨਾਂ ਬਾਲ ਬੁੱਧੀ ਨਾਲ ਬੱਚੇ ਬਣ ਕੇ ਮੰਨਿਆ। ਹੁਣ ਆ ਬੱਚੇ ਵਾਲੀ ਗੱਲ ਹੀ ਹੈ ਨਾ, ਕਹਿਣ ਲੱਗੇ ਜੇ ਪ੍ਰਤੱਖ ਹੋ ਕੇ ਨਾ ਕੁਝ ਖਾਧਾ ਮੈਂ ਵੀ ਨਹੀਂ ਖਾਣਾ। ਕਦੀ ਆਪਣੇ ਬੱਚਿਆਂ ਨੂੰ ਰੁੱਸਦਿਆਂ ਦੇਖੋ, ਕਦੀ ਆਪਣੇ ਨਿਆਣਿਆਂ ਵੱਲ ਦੇਖੋ। ਉਹ ਛੋਟੇ ਛੋਟੇ ਬੱਚੇ ਕਈ ਵਾਰੀ ਕਹਿੰਦੇ ਜੇ ਤੁਸੀਂ ਆਹ ਨਾ ਕੀਤਾ ਮੈਂ ਨਹੀਂ ਕਰਨਾ। ਬਾ ਭਗਤ ਜੀ ਨੇ ਕਿਹਾ ਮਾਲਕਾ ਮੈਂ ਤੇਰਾ ਬੱਚਾ ਹਾਂ। ਬੱਚੇ ਬਣ ਕੇ ਉਹਨਾਂ ਨੂੰ ਪਿਆਰ ਕੀਤਾ ਤੇ ਫਿਰ ਆਹ ਸਾਖੀ ਜਿਹੜੀਆਂ ਨੇ ਭਗਤ ਧੰਨਾ ਜੀ ਨੇ ਸੁਣੀਆਂ। ਤੇ ਮੈਂ ਇੱਥੇ ਅਰਜ਼ ਜ਼ਰੂਰ ਕਰਦਿਆਂ ਇਹਨੂੰ ਜਾਤ ਬਰਾਦਰੀ ਵੱਲ ਨਾ ਲਿਜਾਇਓ, ਬੜੀ ਸਿੱਧੀ ਜੀ ਗੱਲ ਜੇ। ਇਹਦੇ ਵਿੱਚ ਹਰ ਭਗਤ ਦੇ ਜ਼ਿਕਰ ਕੀਤਾ ਹੈ, ਤਕਰੀਬਨ ਉਹਦੀ ਜ਼ਾਤ ਦਾ ਵੀ ਜ਼ਿਕਰ ਕੀਤਾ ਗਿਆ। ਆਡ ਦਾਮ ਕੋ ਛੀਪਰੋ, ਨੀਚ ਕੁਲਾ ਜੁਲਾੜਾ, ਰਵਿਦਾਸ ਢਵੰਤਾ ਢੋਰ ਨੀਤ, ਢੋਰ ਦਾ ਜ਼ਿਕਰ ਕੀ ਕਰ ਦਿੱਤਾ। ਸੈਨ ਨਾਈ ਬੁਤਕਾਰੀਆ, ਫਿਰ ਕਿਹਾ ਇਹ ਵਿਦ ਸੁਣ ਕੇ ਜਾਟ ਰੋ, ਥੋੜਾ ਜਿਹਾ ਇਸ ਨੂੰ ਹੋਰ ਡੂੰਘਾਈ ਚ ਜਾਈਏ। ਫਿਰ ਬੇਨਤੀ ਕਰਾ ਜਾਤ ਚ ਨਹੀਂ, ਜੱਟ ਚ ਨਾ ਇੱਕ ਮੜਕ ਜੀ ਹੁੰਦੀ ਹੈ, ਉਹਨੂੰ ਅਣਖ ਕਹਿ ਲੋ ਜਾਂ ਹੋਰ ਢੰਗ ਤਰੀਕਾ ਵਰਤ ਲਈਏ। ਉਹ ਬੜੀ ਛਾਤੀ ਠੋਕ ਕੇ ਕਹਿੰਦਾ ਤੇ ਪੰਜਾਬੀ ਦਾ ਜਿੰਨਾ ਵੀ ਸਾਹਿਤ ਹੈ ਨਾ, ਮੈਨੂੰ ਖਿਮਾ ਕਰਿਓ ਪਤਨ ਦਾ ਕਾਰਨ ਹੀ ਬਣਿਆ ਪਿਆ ਜੀ, ਜਿੰਨਾ ਵੀ ਸਾਡਾ ਗੀਤ ਹੈ ਨਾ ਉਹ ਜੱਟ ਦੇ ਦੁਆਲੇ ਘੁੰਮਦਾ ਫਿਰਦਾ। ਜੱਟ ਦੇ ਸ਼ਰਾਬ, ਜੱਟ ਦੀ ਜ਼ਮੀਨ, ਜੱਟ ਦੇ ਢੱਗੇ, ਜੱਟ ਦੇ ਟਰੈਕਟਰ, ਜੱਟ ਦੀ ਬੰਦੂਕ, ਜੱਟ ਦਾ ਆਹ ਕੁਛ। ਉਹ ਕਈ ਵਾਰੀ ਹੋਇਆ ਕੀ ਏ, ਉਹ ਗੱਲ ਕਰਦਿਆਂ 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 ਇੱਥੋਂ ਤੱਕ ਹੰਗਤਾ ਤੇ ਆ ਖਲੋਤੇ, ਮੈਨੂੰ ਡਰ ਲੱਗਣ ਲੱਗ ਪਿਆ ਕਿ ਸੱਚੇ ਪਾਤਸ਼ਾਹ ਦੀ ਗੁਰਮਤ ਤੋਂ ਇਹ ਗੱਲਾਂ ਸਾਨੂੰ ਕੋਹਾਂ ਦੂਰ ਲੈ ਗਈਆਂ। ਤੇ ਸਾਨੂੰ ਪਤਾ ਪਿੰਡਾਂ ਚ ਜਦੋਂ ਦਿਹਾੜੀ ਕਰਨ ਆਉਂਦੇ ਸਨ ਉਹਨਾਂ ਨੂੰ ਰੋਟੀ ਦੇਣੀ ਬਾਹਰ ਬਿਠਾ ਕੇ, ਉਹਨਾਂ ਦੇ ਭਾਂਡੇ ਲੋਕ ਵੱਖਰੇ ਰੱਖਦੇ ਆ। ਇਹ ਵੀ ਤੇ ਸੁਣ ਕੇ ਜਾਟ ਰੋਦਾਰ ਤੇ ਉਹ ਕਿਹਾ ਭਲਿਆ ਤੂੰ ਮਾਣ ਕੇ ਤੂੰ ਜੱਟ ਹੈ, ਆ ਤੈਨੂੰ ਉਹਨਾਂ ਦੀ ਸਾਖੀ ਸੁਣਾਈਏ ਜਿਹੜੇ ਤੁਹਾਡੇ ਦਿਹਾੜੀਆਂ ਕਰਨ ਆਉਂਦੇ ਸਨ ਉਹਨਾਂ ਵਿੱਚੋਂ ਕਿੰਨੇ ਉੱਚੇ ਜਾ ਪਹੁੰਚੇ। ਬਸ ਆਹ ਨੁਕਤਾ ਸਮਝੇ, ਗੱਲ ਬੜੀ ਵੱਡੀ ਹੈ। ਮੈਂ ਤਾਂ ਪਹਿਲਾਂ ਖਿਮਾ ਮੰਗੀ, ਮੈਨੂੰ ਬਖਸ਼ ਦਿਆ ਜੇ ਵੀ ਕਿਤੇ ਬਾਹਰ ਮੈਨੂੰ ਨਾ ਪਕੜਿਓ ਵੀ ਭਾਈ ਸਾਹਿਬ ਜੱਟਾਂ ਵਿਰੁੱਧ ਬੋਲਦੇ ਰਹੇ। ਨਹੀਂ, ਗੱਲ ਸਮਝਣ ਵਾਲੀ ਹੈ। ਇੱਥੇ ਜਿਹੜੀ ਗੱਲ ਕਹੀ ਗਈ, ਮੇਰਾ ਖਿਆਲ ਹੈ, ਮੇਰਾ ਖਿਆਲ ਮੈਂ ਸ਼ਬਦ ਵਰਤ ਰਿਹਾ ਕਿਉਂਕਿ ਉਸ ਵਕਤ ਜਿਸ ਵੇਲੇ ਇਹ ਭਗਤ ਨੇ ਉਹ ਮੱਧ ਯੁੱਗ ਹੈ, ਵਰਨ ਵੰਡ ਕਹਿ ਰਹੀ ਹੈ ਕਿ ਇੱਕ ਛਿੰਬੇ ਨੂੰ ਕੋਈ ਹੱਕ ਨਹੀਂ ਮੰਦਰ ਵਿਚ ਆ ਕੇ। ਵਰਨ ਵੰਡ ਨੇ ਕਿਹਾ ਸੀ ਵੇਖਾਂਗੇ ਕਿ ਕਿਵੇਂ ਨਾਮਦੇਵ ਜੀ ਦਾ ਮਨ ਲੈਣਾ ਹੈ। ਵਰਨ ਵੰਡ ਨੇ ਕਿਹਾ ਰਵਿਦਾਸ ਸਾਹਿਬ ਇਹਨਾਂ ਦੀ ਬਰਾਦਰੀ ਨੂੰ ਕੋਈ ਹੱਕ ਨਹੀਂ ਸਾਡੇ ਖੂਹ ਤੇ ਪਾਣੀ ਭਰਨ, ਸਾਡੇ ਭਾਂਡਿਆਂ ਵਿੱਚ ਭਾਂਡੇ ਨਹੀਂ ਚਾਹੀਦੇ, ਸਾਡੇ ਕੱਪੜਿਆਂ ਵਿੱਚ ਕੱਪੜੇ ਨਹੀਂ ਚਾਹੀਦੇ, ਸਾਡੇ ਮੰਜੇ ਤੇ ਨਹੀਂ ਬੈਠ ਸਕਦੇ। ਉਹਨਾਂ ਕਿਹਾ ਸੈਨ ਤੇਰਾ ਕੰਮ ਹੈ ਸਾਡੇ ਖੁਸ਼ੀ ਗਮੀ ਦੀ ਰੋਟੀ ਪਕਾਉਣੀ, ਤੂੰ ਗੰਢਾਂ ਦੇਣੀਆਂ। ਗੰਢਾਂ ਸਮੇਂ ਸਮਝਦੇ ਹੋਣੇ ਪੇਂਡੂ ਸ਼ਬਦਾਵਲੀ ਹੈ ਜਿਹਨੂੰ ਆਪਾਂ ਸੁਣਿਆ ਕਹਿੰਦੇ ਹਾਂ, ਵਿਆਹਾਂ ਦੀਆਂ ਗੰਢਾਂ ਦੇਣ ਜਾਂਦੇ ਸਨ। ਤੇਰਾ ਕੰਮ ਇਹ ਹੈ ਪਿਆਰਿਓ, ਨਹੀਂ ਉਹਨੂੰ ਕਿਹਾ ਪਰਮਾਰਥ ਦੀ ਗੱਲ ਕੁਝ ਹੋਰ ਹੈ। ਇਹ ਸਾਡੇ ਲੋਕਾਂ ਦੀਆਂ ਬਣਾਈਆਂ ਦੀਵਾਰਾਂ ਨੇ, ਇਹ ਚਮਾਰ ਹੈ, ਇਹ ਛੀਪਾ ਹੈ, ਇਹ ਜੁਲਾਹਾ ਹੈ, ਇਹ ਸੈਨ ਹੈ, ਇਹ ਨਾਈ ਹੈ। ਕਹਿਣ ਲੱਗੇ ਜਦੋਂ ਬ੍ਰਹਮ ਦੀ ਗੱਲ ਕਰੇਗਾ ਭਗਤ ਧੰਨਿਆ, ਆ ਦੇਖ ਆ ਮਹਾਂਪੁਰਖ ਕਮਾਈਆਂ ਕਰ ਕਰਕੇ ਕਿੱਥੇ ਪਹੁੰਚ ਗਏ, ਆ ਉੱਠ ਇਹਨਾਂ ਗੱਲਾਂ ਤੋਂ ਉੱਪਰ। ਇਹ ਸੁਣ ਕੇ ਫਿਰ ਭਗਤੀ ਕਰਨ ਲੱਗਾ, ਉਹਨਾਂ ਕਿਹਾ ਜਪਾਂਗਾ ਮੈਂ ਨਹੀਂ, ਪਰ ਮੇਰੀ ਠੁੱਲੀ ਜੀ ਗੱਲ ਜੇ, ਮੈਂ ਤਾਂ ਉਸ ਭਗਵਾਨ ਨੂੰ ਮੰਨਾਂਗਾ ਜਿਹੜਾ ਮੇਰਾ ਯਾਰ ਬਣ ਕੇ ਮੇਰੇ ਨਾਲ ਰਹੇ। ਬਸ ਇੱਕ ਉਹਦੀ ਭਾਵਨਾ ਹੈ, ਸਾਖੀ ਹੈ, ਸਾਖੀ ਕਹਿ ਰਹੀ ਹੈ ਕਿ ਮੈਂ ਇਹ ਸ਼ੁਰੂ ਕੀਤਾ ਹੈ ਕਿ ਬਾਣੀ ਸਾਨੂੰ ਪੁਰਾਣੇ ਮਹਾਂਪੁਰਖਾਂ ਭਗਤਾਂ ਦੀ ਕਹਾਣੀਆਂ ਜਦੋਂ ਸੁਣਾਉਂਦੀ ਹੈ ਜੀਵਨ ਪਲਟ ਜਾਂਦਾ। ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ, ਦੇਖੋ ਤੇ ਕਪੁੱਤ ਨਹੀਂ ਕਿਹਾ, ਪੁੱਤ ਕਿਹਾ, ਪੁੱਤ ਸਪੁੱਤ ਕਰੇਣ, ਇਹਦਾ ਮਤਲਬ ਜਿਹੜੇ ਚੰਗੇ ਪੁੱਤਰ ਨੇ ਆਗਿਆਕਾਰੀ ਨੇ ਉਹਨਾਂ ਨੂੰ ਗੁਰਮੁਖ ਬਣਾ ਦਿੰਦੀ ਹੈ। ਸਪੁੱਤਰ ਚੰਗੇ ਪੁੱਤਰ, ਤੇ ਬਾਣੀ ਵਿੱਚੋਂ ਅਸੀਂ ਇੱਕ ਦੋ ਸ਼ਬਦ ਹੋਰ ਲੈ ਲਈਏ ਜੋ ਕਹਿ ਰਿਹਾ ਹਜ਼ੂਰ ਸ਼ਬਦ ਕਹਿ ਰਹੇ ਨੇ ਕਿ ਦੇਖੋ ਭਾਈ ਇਹ ਮਹਾਂਪੁਰਖਾਂ ਦੀਆਂ ਜੀਵਨੀਆਂ ਮਹਾਂਪੁਰਖਾਂ ਦੇ ਇਤਿਹਾਸ ਇਸ ਚੀਰ ਫਾੜ ਚ ਨੀ ਆਪਾਂ ਪੈਣਾ ਕਿਹੜੀ ਜਥੇਬੰਦੀ ਕਿਹੜੇ ਚੋਂ ਮੈਂ ਇੱਕੋ ਕਹਾਂਗਾ ਭਾਈ ਕਿਸੇ ਵੀ ਜਥੇਬੰਦੀ ਬਾਅਦ ਵਿੱਚ ਕੋਈ ਬਣੀ ਹੋਵੇ ਬਾਅਦ ਚ ਹੀ ਬਣਦੀਆਂ ਨੇ ਨਾ ਜਥੇਬੰਦੀ ਦੇ ਇੱਕੋ ਖਾਲਸਾ ਹੀ ਏ ਸਿੱਖ ਹੀ ਏ ਬਸ ਮੱਥਾ ਗੱਦੀ ਗੁਰੂ ਗ੍ਰੰਥ ਸਾਹਿਬ ਕੋਲ ਹੀ ਏ ਬਾਪੂ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਮਾਤਾ ਸਾਹਿਬ ਕੌਰ ਹੈ ਅੰਮ੍ਰਿਤ ਖੰਡੇ ਬਾਟੇ ਦਾ ਹੈ ਜਨਮ ਕੇਸਗੜ੍ਹ ਦਾ ਹੈ ਵਾਸੀ ਅਨੰਦਪੁਰ ਹਾਂ ਅਨੰਦਪੁਰ ਦੇ ਹਾਂ ਨਾਨਕੇ ਗੁਰੂ ਕੇ ਲਾਹੌਰ ਨੇ ਬਾਕੀ ਕਿਹੜੀ ਗੱਲ ਸਾਡੇ ਵਿਚ ਆ ਗਈ ਫਿਰ ਮੈਨੂੰ ਸਮਝਿਓ ਕਿਉਂਕਿ ਇਹ ਗੱਲਾਂ ਕਈ ਵਾਰੀ ਚੰਗੀਆਂ ਨਹੀਂ ਲੱਗਦੀਆਂ ਕਹਿੰਦੇ ਅਸਤੇ ਤੇ ਪਰ ਆਪਾਂ ਮਹਾਂਪੁਰਖਾਂ ਦਾ ਜੀਵਨ ਪੜ੍ਹੀਏ ਉਹਨਾਂ ਨੂੰ ਪੜ੍ਹ ਕੇ ਕਮਾਉਣ ਵਾਲੇ ਪਾਸੇ ਤੁਰੀਏ ਦੇਖੋ ਸਤਿਗੁਰੂ ਨੇ ਸਾਖੀਆਂ ਦਾ ਜ਼ਿਕਰ ਕੀਤਾ ਪਰ ਨਾਲ ਮਨ ਨੂੰ ਚਲਾਇਆ ਕਬੀਰ ਸਾਹਿਬ ਨੇ ਜ਼ਿਕਰ ਕੀਤਾ ਕਹਿਣ ਲੱਗੇ ਰਾਮ ਜਪੋ ਜੀ ਐਸੇ ਐਸੇ ਦੋ ਮਹਾਂਪੁਰਖਾਂ ਦਾ ਜੀਵਨ ਪੜ੍ਹ ਦੋ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਗੁਰੂ ਤੇਗ ਬਹਾਦਰ ਸਾਹਿਬ ਨੇ ਮਨ ਨੂੰ ਸੁਣਾਈਆਂ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਆ ਤੈਨੂੰ ਇਤਿਹਾਸ ਸੁਣਾਵਾਂ ਸਾਖੀਆਂ ਸੁਣਾਵਾਂ ਤੈਨੂੰ ਤੇ ਚਾਰਾਂ ਸਾਖੀਆਂ ਨੂੰ ਸੁਣ ਕੇ ਤੂੰ ਕਮਾਈ ਕਰੀ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰਧਾਰੋ ਦੇਖੋ ਦੀ ਸਾਖੀ ਪੜ ਅਟਲ ਭਇਓ ਤਰੂ ਜਾਂ ਕਹਿ ਸਿਮਰਨ ਜਿਹਦਾ ਸਿਮਰਨ ਕਰਕੇ 5 ਸਾਲ ਦਾ ਬੱਚਾ ਆ ਕੱਲ ਮਦਰ ਡੇ ਲੰਘੇ ਹੈ ਨਾ ਇੱਕ ਮੈਂ ਬੇਨਤੀ ਪਿੱਛੇ ਕਰਕੇ ਆਇਆ ਸਾ ਇੱਕ ਜਗ੍ਹਾ ਬਈ ਧਰੂ ਵਰਗੀ ਮਾਂ ਹਰ ਇੱਕ ਨੂੰ ਮਿਲੇ ਬੜੀ ਸਿਆਣੀ ਮਾਂ ਏਡੀ ਸਿਆਣੀ ਮਾਂ ਪੁੱਤਰ ਦੇ ਅੰਦਰ ਵੈਰ ਉੱਗਦੇ ਉੱਗਦੇ ਨੂੰ ਕੰਡੇ ਨੂੰ ਪੱਟ ਕੇ ਰੱਖ ਦਿੱਤਾ ਕਿਵੇਂ ਧਰੂ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁੱਛੜ ਦਿੱਤਾ ਮੈਂ ਇਹ ਸਾਖੀ ਜ਼ਰੂਰ ਰੱਖੀ ਏ ਜ਼ਿਆਦਾ ਕਿਉਂਕਿ ਅੱਜ ਦੀ ਜਿਹੜੀ ਕਥਾ ਹੈ ਜਿਹੜੀ ਚੱਲਣੀ ਹੈ ਇਹ ਮਹਾਂਪੁਰਖਾਂ ਦੀਆਂ ਜੀਵਨੀਆਂ ਤੇ ਉਹਨਾਂ ਦੇ ਸ਼ਬਦ ਭਜਨ ਬਦਗੀ ਨਾਲ ਸੰਬੰਧਿਤ ਨੇ ਹੱਸਦਾ ਆਇਆ ਉਤਾਨਪਾਦ ਰਾਜੇ ਦਾ ਪੁੱਤਰ ਹੈ ਦੋ ਰਾਣੀਆਂ ਨੇ ਸੁਨੀਤੀ ਹੈ ਤੇ ਸੁਰੁਚੀ ਹੈ ਧਰੂ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁੱਛੜ ਦਿੱਤਾ ਬਾਪੂ ਨੇ ਵੈਰ ਨਹੀਂ ਕੀਤਾ ਬਾਹੋਂ ਪਕੜ ਉਠਾ ਲਿਆ ਮਨ ਵਿੱਚ ਰੋਸ ਮਤਰਈ ਕੀਤਾ ਮਤਰਈ ਨੇ ਗਿਲਾ ਕੀਤਾ ਰੋਸ ਕੀਤਾ ਕਹਿਣ ਲੱਗੀ ਬਾਪ ਦੀ ਗੋਦ ਚ ਬਹਿਣਾ ਤੇ ਮੇਰੀ ਕੁੱਖ ਤੋਂ ਜਨਮ ਲੈਂਦੋ ਤੇ ਗੁਰੂ ਗ੍ਰੰਥ ਸਾਹਿਬ ਮੁਤਾਬਕ 5 ਬਰਖ ਕੋ ਅਨਾਥ ਧੂ ਬਾਰਕ ਉਹਦੀ 5 ਸਾਲ ਦੀ ਉਮਰ ਲਿਖੀ ਜਦੋਂ ਘਟਨਾ ਵਾਪਰੀ ਮਨ ਵਿੱਚ ਰੋਸ ਮਤਰਈ ਕੀਤਾ ਜਦੋਂ ਧੱਕਾ ਪੈ ਜਾਏ ਬੱਚੇ ਨੂੰ ਕਦੀ ਬੱਚੇ ਦੇ ਚਿਹਰੇ ਨੂੰ ਦੇਖੋ ਪੀਲਾ ਜਿਹਾ ਹੋ ਜਾਂਦਾ ਕੱਚਾ ਜਿਹਾ ਪੈ ਜਾਂਦਾ ਉਹਨੂੰ ਅਸੀਂ ਡੱਡੋ ਲਿਕਾ ਕਹਿੰਦੇ ਮਨ ਵਿੱਚ ਰੋਸ ਮਤਰਈ ਕੀਤਾ ਤੇ ਆਇਆ ਮਾਂ ਦੇ ਕੋਲ ਡੱਡੋ ਲਿਕਾ ਮਾਂ ਪੁੱਛਿਆ ਤੂੰ ਸਾ ਵਾਣੀ ਖੈ ਕੇ ਸਰੀਤਾ ਮੈਨੂੰ ਮਾਂ ਇੱਕ ਗੱਲ ਦੱਸ ਤੂੰ ਇਸ ਘਰ ਦੀ ਨੌਕਰਾਣੀ ਏ ਕਿ ਰਾਣੀ ਏ ਮੈਨੂੰ ਦੱਸ ਮਾਂ ਬੜੀ ਸਿਆਣੀ ਉਹਨੇ ਥੋੜਾ ਕਿਹਾ ਪੁੱਤਰ ਤਗੜਾ ਹੋ ਮੈਂ ਤੇਰੇ ਸਾਥ ਹਾਂ ਕਹਿਣ ਲੱਗੀ ਬੱਚਿਆ ਰਾਜੇ ਘਰ ਜੰਮੀ ਖਾਂ ਰਾਜੇ ਨਾਲ ਵਿਆਹੀ ਖਾਂ ਪਰ ਚੇਤੇ ਰੱਖੀ ਇਹ ਧੱਕੇ ਤਾਂ ਪਏ ਨੇ ਕਿਉਂਕਿ ਮੇਰੀ ਭਗਤੀ ਕੋਈ ਨੀ ਹੈ ਮੇਰਾ ਸਿਮਰਨ ਕੋਈ ਨੀ ਇਹ ਨਹੀਂ ਕਿਹਾ ਤੇਰੀ ਮਤਰਈ ਮਾਂ ਨੂੰ ਆਪਾਂ ਦੇਖਾਂਗੇ ਉਹਨੂੰ ਪਤਾ ਜੇ ਅੱਜ ਬੱਚੇ ਅੰਦਰ ਥੋੜਾ ਜਿਹਾ ਬਰੂਦ ਬਣਿਆ ਜੇ ਮੈਂ ਤੀਲੀ ਲਾ ਦਿੱਤੀ ਮੇਰਾ ਬੱਚਾ ਫਟ ਜਾਏਗਾ ਮੈਂ ਇੱਕ ਕੰਮ ਕਰਾਂ ਜਿਸ ਮਾਂ ਨੂੰ ਵੇਖ ਕੇ ਇਹਦੇ ਅੰਦਰ ਵੈਰ ਆਇਆ ਉਹਨੇ ਕਮਾਇਆ ਪਰ ਰੱਬ ਤਰਸ ਕਰੇ ਮੇਰੇ ਬੱਚੇ ਅੰਦਰ ਵੈਰ ਨਾ ਪੈਦਾ ਹੋਵੇ ਅਸਲ ਚ ਬੜੀਆਂ ਰਮਜ ਭਰੀਆਂ ਭਾਈ ਸਾਹਿਬ ਦੀਆਂ ਰਚਨਾਵਾਂ ਨੇ ਖੰਡਨ ਕਰ ਦੇਣਾ ਇੱਕ ਖਿੰਦ ਦੇ ਵਿੱਚ ਜੀ ਲਓ ਜੀ ਅਸੀਂ ਸਤਿਗੁਰੂ ਬਿਨਾਂ ਹੋਰ ਕੱਚੀ ਕਹਿ ਬਾਣੀ ਮੈਨੂੰ ਕਈ ਲੋਕਾਂ ਨੇ ਟੋਕਿਆ ਉਹ ਨਹੀਂ ਭਾਈ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਜਿਹੜੀ ਗੱਲ ਵਿੱਚ ਗੁਰੂ ਦਾ ਜ਼ਿਕਰ ਨਾ ਹੋਵੇ ਉਹ ਕੱਚੀ ਹੁੰਦੀ ਇਹ ਵੀ ਅਸੀਂ ਕਿਸੇ ਦਿਨ ਵਿਚਾਰਾਂਗੇ ਡੱਡੋ ਲਿਖਾ ਮਾਂ ਪੁੱਛਿਆ ਤੂੰ ਸਾ ਵਾਣੀ ਹੈ ਕਿ ਸਰੀਤਾ ਕਹਿਣ ਲੱਗੇ ਸਾ ਵਾਣੀ ਕਾ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜਤਾ ਇਹ ਨਹੀਂ ਕਿਹਾ ਤੇਰੇ ਬਾਪ ਦਾ ਕਸੂਰ ਤੇਰੀ ਮਤਰਈ ਮਾਂ ਦਾ ਕਸੂਰ ਕਹਿਣ ਲੱਗੀ ਮੇਰੇ ਲਾਲ ਮੈਂ ਜਨਮ ਕਰਕੇ ਰਾਣੀ ਖਾਂ ਨਾ ਕਰਮ ਚੰਗਾ ਨਾ ਭਗਤੀ ਨਾ ਨਾਮ ਦੀ ਦ੍ਰਿੜਤਾ ਅੱਗੋ ਬੱਚਾ ਸੀ देखो मां ने कहा मैं भगती ने की सिमरन ने किया तो मैं कहना मां किड्डे सोहना संस्कार दिता अगो पुत्र ने यह नहीं कहा मैं वड्डा हो के देखांगा अपनी मतरेई मां नू कह लगे मां मैंने एक गल दस किस उदम ते राज मिले शत्रु ते सब होवन नीता वाह जी वाह मां मैनू ओ गल दस जिन्ना अज धक्के मारे ने कल मेनू ये गोद विच लै लै ये नहीं कहा मैं इन्हां दा विरोधी होवांगा किस उदम ते राज मिले शत्रु ते सब खोवन मीता मेनू नफरत करने वाले हेट करने वाले धक्के मारन वाले मेनू गोद विच लैके कदी प्यार करनगे पॉजिटिव सोच सकारमत सकारमत जां उसारू सोच बस इको गल कि मैनू दस कि किवें शत्रु ते सब खोवन मीता मां ने कहा परमेश्वर आराधी है जिद्दू होई है पत पुनीता पुत्र एक काम कर फिर जे तू उस अवस्था ते पहुंचना है ना कि तेन सारे प्यार करन तेरे नाल कोई वैर ना कमाए ते तू भय मुक्त हो जाए ओ केवल निरभौ निरवैर वैगुरु है बस जे तू ओनू जपेगा फिर तेन सारे प्यार करनगे परमेश्वर आराधी है जिद्दू होई है पत पुनीता बाहर चलिया करन तप मन बैरागी होए अतीता नारद मुन उपदेशिया नाम निधान अम्यो रस पीता पिछों राजे सद्या अब चल राज करो नित नीता मेरे बच्चे तू वापस आ राज भाग तेरे लिखा है मैं तेनू राज भाग दिता प्यारे सच्चाई ये वे मन ने कहा अजे तक कुछ कदम चलिया ते जिन्ना धक्के मारे मेनू आवाजा मार के राज देंदे ने फिर ओनू जाके मिलांगा जिदे चार कदम बधाया इना कुछ मिलदा पिया साखी का मतलब है सिख्या कमान ले भगत साहब ने बचन कहे हजूर ने किरपा की शब्द वाला पा जाइए फिर ए विचार वर करने अटल भयो ध्रुव जा कै सिमरन अर निरपय पद पाया दुख हरता ए विद को स्वामी तय काहे बिसराया जब ये शरण गई किरपा निध गज ग्राह ते छूटा महमा नाम कहा लो बरनू राम कैत बंधन ते टूटा अजा मल पापी जग जाने सारी दुनिया नु जान दी निमख माहे निस्तारा नानक कैत चेत चिंता मन तय पी उतरै पारा हुण ए जेड़े बचन ने इतिहासक जपन वालियां दा जिक्र मन नु चलान दा एक साधन तन गुरु पंचम पिता अज इस उन्हां संतां नूं इह विद सुन के जाट रो जिन्हां दे जीवन दी हकीकत सुन के जीवन नूं सुन के जिन्हां दे उच्चे रूहानियत दीआं पदवियां नूं सुन के ओ हल वाहण वाला गवां चारण वाला खूह ते बहण वाला ठाकुर जी दी पूजा ते यकीन पहला करन वाला अज ओ महापुरख रूहानियत दे रस्ते वल जदों चलिया ते पहले महापुरख बारे सुनिया ए विधि जरूर नाल जोड़ी जायो गोबिंद 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 संग नाम देओ मन लीना गोबिंद एदा अर्थ धरती दा सहारा सीधे जे अर्थ करांगे परमेश्वर जी वाहिगुरु जी साई जी ना जेड़े मर्जी लै लो क्योंकि ओ एडा बेअंत है जिन्ने नाम के ओदे लई जाए ओदे नावां दी बेअंतता दा भी अंत नहीं पाया जा सकता। भगत नामदेव जी गोबिंद 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 संग नाम देओ मन लीना मन बिल्कुल लीन हो गया। देखो इस तुक नूं अपेद हो गए किवें लीना हो गया जी अगली तुक बाद च देखांगे। नाम देओ मन लीना इस तरह लीन हो गया सूरज किरण मिले जल का जल हुआ राम। कपड़े सींदे ने महापुरखे पिछले साल उन्हां दा जिक्र भी मैं आप जी ने कीता सी उस स्थान जिथे उन्हां दा जन्म होया उस स्थान जिथे भगती करदे रहे उस स्थान जिथे द्योरा घूम गया हुण लीना सूरज किरण मिले जल का जल हुआ राम ज्योति ज्योत रली लीना ए मृतक नल नहीं ब्रह्म ज्ञान ज्योति ज्योत रली संपूर्ण थी आराम। ब्रह्म दिस है सचिमुच दिसद ब्रह्म सुनिए यह ता शब्द सुनिया दिसद महापुरुखा कह लगे सब गोबिंद कह सब गोबिंद कह गोबिंद बिन नहीं कोई जा कह रहे ने सब कट राम बोले रामा बोले राम बिना को बोले रे इबे बिठल उबे बिठल उन्हें देखा उन्हें माणिया लीना साहब कह रहे ने कि ब्रह्म दिसै ब्रह्म सुनिए एक एक वखाणिए आत्म पसारा करनहारा प्रभ बिना नहीं जानिए सूरज किरण मिले गुर कृपा जे नरको किन्नी तेह ए जुगत पछानी नानक लीन भयो गोबिंद सिंह नाम दियो मन लीना नानक लीन भयो गोबिंद सिंह ज्यों पानी संग पानी जिमे पानी विच पानी लीन हो जाए जोत विच जोत समा जाए जिन्हों छिपरो कहिंदे सन धन गुरु अर्जुन साहब कहिंदे ने सुनाया गया भगत धन्ना जी नूं धन्ना जी ओ कपड़े सीण वाला लीन हो गया अभेद हो गया किन्ना कु लीन होए उन्होंने खुद उन्हां दी रचना विचों सी कोई शब्द लै लिए भगत जी दे क्योंकि होर आनंद बनेगा इस पवित्र बचन दा इन्हें लीन हो गए कह लगे नामे नारायण ना ही भेद खुद भगत जी भगत धन्ना वाहगुरु नामदेव जी धन्ना जी नूं सुनाया जा रहा भी इथों तक खेड अपड़ गई है कि नामे नारायण ना ही भेद नामदेव विच ते नारायण विच फर्क ही कोई नहीं नारायण केड़ा ते नामदेव केड़ा यह वह अवस्था है एक जोत दो मूर्ति एक नामदेव दूजे प्रभु लीना दा अर्थ वजूद दिसदा नामदेव भगवान विच ते नामदेव विच कोई अंतर नहीं लीना लीन हो गए मिल गए उन्हां दी पवित्र बाणी विचों लीन होने संबंधी भावे ओ अवस्था एक चित दी जुड़े हुए दी जेड़े लीन हुए ने तिथे सीतो सीता महिमा माहे इन्हें लीन हो गए ते वो शब्द मैं पढ़ देना अर्थ किते ने अगे भी कहन लगे मन राम नामा बेदियले लीना कहने ए विन्या गया अंदर जुड़ गया अंदर भिज गया अंदर सीता गया अंदर मिल गया अंदर अभेद हो गया मन राम नामा बेदियले जैसे कनक कला चित मांडियले कहने जिमे एक सोना करन वाले दा चित सोने विच मंडिया गया जुड़ गया टिक गया नामदेव कहिंदे ने भाई इसे तरह अपना चित प्रभु विच जुड़ गया लीन हो गया उहदे विच मिल गए आनीले कागद ए विद सुन के जाट लो उन्हां कहे इत्थे पहुंचे ने आनीले कागद काटीले गुडी कुड़ियां उन्हां बच्चियां ने गुड्डी बनाई पतंग बनाई आकाश मध्य भरमी अले पंच जना सो बात बतोवा चीत सो डोरी राखी अले लीना इस तरह लीन हो गया जिमें बच्चा डोरी विच लीन हो जांदा है टिक जांदा है आनीले कुंभ पराई ले उदक राजकुमार पुरंदरिये हस्त विनोद विचार करती है चीत सो गागर राखी अले नाम दियो मन लीना चीत सो गागर राखी अले जिमें गागर विच चित जुड़ गया बीबियां दा धियां भैणा दा घड़े चुकन वालियां दा अगला बचन मंदिर एक द्वार दस जाके गौ चरावन छाडियले पांच कोष पर गौ चरावत चीत सो बचरा राखियले कहत नाम दियो सुनो तरलोचन बालक पालन पोडियले अंतर बार काज विरुद्धी चीत सो बारक राखियले लीना तू केड़े पासे तुरिया बिरने माई अंदर बार काम कर दिए माता चित बच्चे विच कह गां पन्या कोहां ते चुग दिए चित वच्छे विच खै बीबियां दो घड़े सिर ते चुकी विरदियां हसदियां आउंदियां ने चित घड़े विच खै सोना घड़न वाले दा अंदर सोने विच खै पतंग अडाण वाले दा चित डोरी विच खै मैं कपड़े रंग दा ते सीना जरूर हां पर मेरा अंदर ओहदे विच लीन हो चुका कहन लगे किवें नाम दियो मन लीना ए धन गुरु अर्जुन साहब जी ने कहा ते मेरे मन चा जाया सी भगत जी नूं पुछ लईए कि सतगुरु जी ने कहा है सतगुरु जी ने आप जी बारे मोहर लाई है ते तुसी दसो किवें लीना कहन लगे मन मेरो गज जेवा मेरी काती ਮਪ ਮਪ ਕਾਟੋ ਜਮ ਕੀ ਫਾਂਸੀ, ਕਿਉਂਕਿ ਉਹ ਕੱਪੜਾ ਕੱਟਦੇ ਨੇ। ਕਹਿਣ ਲੱਗੇ ਪਰ ਲੀਨ ਕਿਵੇਂ ਹੋਏ? ਕਹਿਣ ਲੱਗੇ ਸੋਨੇ ਕੀ ਸੂਈ, ਰੂਪੇ ਕਾ ਧਾਗਾ, ਨਾਮੇ ਕਾ ਚਿਤ, ਹਰ ਸਿਉਂ ਲਾਗਾ, ਨਾਮ ਦਿਓ ਮਨ ਲੀਨਾ। ਭਗਤ ਨਾਮਦੇਵ ਉਹਦੇ ਵਿੱਚ ਲੀਨ ਹੋ ਗਏ ਨੇ, ਉਹਦੇ ਵਿੱਚ ਅਭੇਦ ਹੋ ਗਏ ਨੇ, ਉਹਦੇ ਵਿੱਚ ਇੱਕ ਮਿਕ ਹੋ ਗਏ ਨੇ। ਹੁਣ ਕੌਣ ਉਹਨੂੰ ਵੱਖ ਕਰ ਸਕਦਾ? ਗੁਰਮੁਖੋ ਬਿਲਕੁਲ ਕੋਈ ਨੀ ਵੱਖ ਕਰ ਸਕਦਾ। ਹੁਣ ਇੱਥੇ ਵੀ ਮੈਂ ਜ਼ਰੂਰ ਸਾਡੇ ਅੰਦਰ ਦੀ ਗੱਲ, ਕਿਉਂਕਿ ਅਸੀਂ ਸੋਚਨੇ ਆ ਪੰਜਾਂ ਤੱਤਾਂ ਦੀ ਦੇਹੀ, ਡਰ ਬੜਾ ਲੱਗਦਾ ਗੱਲ ਕਹਿੰਦੇ ਆਪਣੇ ਬੰਦਿਆਂ ਨੂੰ ਵੀ ਇਨਸਾਨ ਇਹ ਜੀ ਉਹ ਚ ਭਗਵਾਨ ਪ੍ਰਗਟ ਹੋ ਗਿਆ, ਦੇਹ ਦੀ ਪੂਜਾ ਹੋਵੇ। ਉਹ ਭਾਈ ਗੁਰਸਿੱਖੋ, ਪਰਮਾਰਥ ਦੇ ਰਸਤੇ ਦੀਆਂ ਖੇਡਾਂ ਹੋਰ ਨੇ, ਆਪਾਂ ਕੱਲੀਆਂ ਬੁੱਧੀ ਦੀਆਂ ਤੀਰ ਚੁੱਕੇ ਨਾ ਭੱਜੇ ਫਿਰੀਏ। ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਕਿਹਾ ਜਿਹੜੇ ਮਿਲ ਜਾਂਦੇ ਨੇ ਉਹ ਇੱਕ ਹੋ ਜਾਂਦੇ ਨੇ, ਜਿਵੇਂ ਸਮੁੰਦਰ ਦਾ ਪਾਣੀ ਤੇ ਸਮੁੰਦਰ ਦੀ ਬੂੰਦ ਇੱਕ ਹੋ ਜਾਂਦੇ ਨੇ, ਇਸੇ ਤਰ੍ਹਾਂ ਭਗਵਾਨ ਤੇ ਭਗਤ ਇੱਕ ਹੋ ਜਾਂਦੇ ਨੇ, ਸੰਤ ਤੇ ਅਨੰਤ ਇੱਕ ਹੋ ਜਾਂਦੇ ਨੇ, ਗੁਰੂ ਕੇ ਸਿੱਖੋ ਸੇਵਕ ਤੇ ਸਵਾਮੀ ਇੱਕ ਹੋ ਜਾਂਦੇ ਨੇ, ਖਾਲਸਾ ਤੇ ਗੁਰੂ ਗੋਬਿੰਦ ਸਿੰਘ ਇੱਕ ਹੋ ਜਾਂਦਾ। ਇੱਕ ਭੇਦ ਤਾਂ ਹੈ, ਐਵੇਂ ਨੀ ਲੀਨ ਹੋਏ ਮਨ ਨੇ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਬੇਅੰਤ ਸ਼ਬਦ ਨੇ ਕਿਵੇਂ ਲੀਨ? ਥੋੜੇ ਜਿਹੇ ਅਸੀਂ ਪ੍ਰਮਾਣ ਬਾਣੀ ਚੋਂ ਲੈ ਲਈਏ। ਹੋਰ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉਂ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸਲੈ ਸਲ ਸਮਾਏ ਦਾ, ਨਾਮ ਦਿਓ ਮਨ ਲੀਨਾ, ਸਲੈ ਸਲ ਸਮਾਏ ਦਾ। ਸਾਹਿਬ ਕਿੰਨੇ ਖੋ ਜੀ ਰਵਿਦਾਸ ਭਣੈ, ਜੋ ਜਾਣੈ ਸੋ ਜਾਣ, ਸੰਤ ਅਨੰਤ ਹੈ ਅੰਤਰ ਨਾਹੀ, ਸੰਤ ਵਿੱਚ ਤੇ ਅਨੰਤ ਵਿੱਚ ਅੰਤਰ ਕਿਉਂ? ਨਾਮ ਦਿਓ ਮਨ ਲੀਨਾ ਉਹ ਇੱਕ ਨੇ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਏ, ਜਲ ਤੇ ਉਪਜ ਦਰੰਗ, ਜਿਉਂ ਜਲ ਹੀ ਬਿਖੈ ਸਮਾਏ, ਬਿਖੈ ਸਮਾਏ, ਨਾਮ ਦਿਓ ਮਨ ਲੀਨਾ। ਇਸ ਤਰ੍ਹਾਂ ਸਾਹਿਬ ਨੇ ਕਿਹਾ ਹਉ ਖਾਲਸੇ ਕਾ, ਖਾਲਸਾ ਮੇਰੋ। ਮਹਾਰਾਜ ਕਿਵੇਂ ਵੱਖ ਵੱਖ? ਕਹਿਣ ਲੱਗੇ ਬਿਲਕੁਲ ਨੀ, ਓਤ ਪੋਤ ਸਾਗਰ ਬੁੰਦੇਰੋ, ਅਸੀਂ ਇੱਕ ਹਾਂ ਜਿਵੇਂ ਸਮੁੰਦਰ ਤੇ ਸਮੁੰਦਰ ਦੀ ਬੂੰਦ। ਧੰਨ ਗੁਰੂ ਅਰਜੁਨ ਸਾਹਿਬ ਬਚਨ ਕਰ ਰਹੇ ਨੇ ਕਿ ਭਗਤ ਜੀ ਨੂੰ ਕਿਹਾ ਗਿਆ, ਧੰਨਾ ਜੀ ਨੂੰ ਸੁਣਾਇਆ ਗਿਆ ਕਿ ਨਾਮਦੇਵ ਇੱਥੇ ਪਹੁੰਚ ਗਏ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ। ਫਿਰ ਉਸ ਨਾਮ ਨੇ ਕੀ ਕਿਰਪਾ ਕੀਤੀ? ਆਡ ਦਾਮ ਕੋ ਛੀਪਰੋ, ਆਡ ਅੱਧੀ, ਦਾਮ ਦਾ ਅਰਥ ਦਮੜੀ, ਕੌਡੀ ਕਰ ਲਈ ਸੌਖੇ ਜੋ ਜਾਣਗੇ ਅਰਥ, ਅੱਧੀ ਕੌਡੀ ਕੋ ਛੀਪਰੋ, ਇਹਦਾ ਮਤਲਬ ਲੋਕ ਕਹਿੰਦੇ ਸਨ ਕਿ ਛੱਡੋ ਕਿਹਦੀ ਗੱਲ ਕਰਦੇ ਹੋ, ਅਸੀਂ ਅੱਜ ਵੀ ਕਹਿੰਦੇ ਹਾਂ ਉਹ ਅੱਧੀ ਕੌਡੀ ਦਾ ਬੰਦਾ ਨੀ, ਇਹ ਸ਼ਬਦ ਸਾਡੇ ਵਰਦੇ ਹਨ। ਤੇ ਇੱਕ ਦਿਨ ਮਰਦ ਕਿਹਾ ਸਾਡੇ ਪੰਜਾਬੀ ਚ ਇੱਕ ਕਹਾਵਤ ਹੈ, ਉਹ ਕਹਿੰਦੇ ਛੱਡੋ ਪਰ ਉਹਨੂੰ ਕੀ ਪੁੱਛਣ ਜਾਂਦੇ ਹੋ, ਨਾ ਤਿੰਨਾਂ ਵਿੱਚ ਨਾ ਤੇਰਾਂ ਚ। ਇਹ ਕਹਿੰਦੇ ਆ ਨਾ ਜਿਹਦੀ ਕੋਈ ਵੈਲਿਊ ਨੀ, ਜੀ ਕੋਈ ਜਾਣਦਾ ਹੀ ਨੀ। ਤੇ ਮੈਂ ਅਰਜ਼ ਕਰਾਂ ਤਿੰਨਾਂ ਤੇ ਤੇਰਾਂ ਦੀ ਵੀ ਇੱਕ ਰਮਜ਼ਕ ਹੈ, ਖੁਸ਼ੀ ਦਾ ਕੰਮ ਤਿੰਨਾਂ ਦਿਨਾਂ ਚ ਹੁੰਦਾ ਹੈ, ਇਹੀ ਸੀ ਨਾ ਇਹਦਾ ਮਤਲਬ ਹੈ। ਜਿਹਨੂੰ ਨਾ ਖੁਸ਼ੀ ਚ ਪੁੱਛੇ ਨਾ ਗਮੀ ਚ ਪੁੱਛੇ, ਤੇਰੀ ਕੋਈ ਕੀਮਤ ਹੀ ਕੋਈ ਨੀ, ਕਿਤੇ ਜੰਮੇ ਤੇ ਕੋਈ ਮੁਕਲਾਵਾ, ਤਿੰਨਾਂ ਦਿਨਾਂ ਦੀ ਖੁਸ਼ੀ, ਕਹਾਣੀ ਖਤਮ। ਆਪਾਂ ਖੰਡਪੜ ਸਾਹਿਬ ਵੀ ਰੱਖਣੇ ਤਿੰਨਾਂ ਦਿਨਾਂ ਦੀ ਗੱਲ ਹੀ। ਤੇ ਜਿਹੜੇ ਤੇਰੀਆਂ ਸੀ ਨਾ, ਸਤਾਰੀਆ ਤੇਰਾ ਕੋਈ ਦਸਵਾਂ ਕਰਨਾ, ਇਹਦਾ ਮਤਲਬ ਦਿਨ ਵੱਧ ਜਾਣੇ, ਇਹਦਾ ਭਾਵ ਇਹ ਸੀ ਕਿ ਨਾ ਤੈਨੂੰ ਕਿਸੇ ਨੇ ਖੁਸ਼ੀ ਚ ਆਵਾਜ਼ ਮਾਰਨੀ ਹੈ, ਨਾ ਗਮੀ ਚ ਮਾਰਨੀ, ਤੇਰੀ ਕੋਈ ਕੀਮਤ ਹੈ। ਅੱਧੀ ਕੌਡੀ ਦਾ ਮਤਲਬ ਹੈ ਜਿਹਨੂੰ ਕੋਈ ਬੰਦਾ ਥਾਂ ਨਹੀਂ ਦਿੰਦਾ, ਸਮਝਿਓ। ਆਦ ਆਦ ਦਾਮ ਕੋ ਛੀਪਰੋ, ਅੱਧੀ ਕੌਡੀ ਦਾ ਨਾਮ ਦੇ, ਅੱਧੀ ਕੌਡੀ ਦਾ ਛੀਪਰੋ, ਇਹਦਾ ਮਤਲਬ ਇਹ ਕੱਲਾ ਹਜ਼ੂਰ ਇਹ ਨਾ ਸਮਝਣਾ ਕਿ ਕੋਈ ਬੇਅਦਬੀ ਦੀ ਗੱਲ ਕੀਤੀ, ਨਹੀਂ, ਸੱਚਮੁੱਚ ਪਿੰਡਾਂ ਵਿੱਚ ਏਡਾ ਜਾਤ ਪਾਤ ਦਾ ਹੰਕਾਰ ਸੀ, ਅਸੀਂ ਕੰਨਾਂ ਨੂੰ ਸੁਣੇ ਆ, ਉਹਨਾਂ ਨੂੰ ਡੇਢ ਕੇ ਕਿਹਾ ਜਾਂਦਾ ਸੀ। ਭਗਤ ਜੀ ਨੇ ਖੁਦ ਕਿਹਾ ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਆਂਡ ਦਾਮ ਕਾ। ਤਾਂ ਕਿਹਾ ਮਹਾਰਾਜ ਜੀ ਨੇ ਗੱਲ, ਸਮਾਜ ਨੇ ਬਹੁਤ ਕੁਝ ਕੀਤਾ ਉਹਨਾਂ ਨਾਲ। ਭਗਤ ਜੀ ਕਹਿੰਦੇ ਨੇ ਮੈਨੂੰ ਭੁਲਾਈ ਨਾ, ਭੁਲਾ ਨਾ, ਭੁਲਾ ਨਾ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਆਲਾ ਬੰਤੀ ਇਹ ਭਰਮ ਜੋ ਹੈ, ਮੁਝ ਉਪਰ ਸਭ ਕੋ ਭਿਲਾ, ਸੂਦ ਸੂਦ ਕਰ ਮਾਰ ਉਠਾਓ, ਕਹਾਂ ਕਰੂੰ ਬਾ ਬਿਲ, ਆਂਡ ਦਾਮ ਕੁਛੀ ਭਰਾ ਆ। ਛਿਪਰੋ ਸੂਦ ਸੂਦ ਕਰ ਮਾਰ ਉਠਾਇਓ ਕਹਾਂ ਕਰੂੰ ਬਾਪ ਬੀਠਲਾ ਵਿੱਚੋਂ ਵਿੱਚੋਂ ਤੁਕਾਂ ਲੈ ਲਈਏ। ਕਹਿਣ ਲੱਗੇ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ ਇਹ ਪੰਡੀਆਂ ਮੋਕੋ ਢੇਡ ਕਹਿਤ ਹੈ ਆਡ ਦਾਮ ਕੁਛ ਵੀ ਕਰੋ ਇਹ ਪੰਡੀਆਂ ਮੋਕੋ ਢੇਡ ਕਹਿਤ ਹੈ ਤੇਰੀ ਪੈਜ ਪਛਾਉਂਦੀ ਹੋਏਲਾ ਮੈਂ ਤਾਂ ਧੱਕੇ ਸਹਿ ਲਾਂਗਾ ਪਰ ਤੇਰੇ ਨਾਮ ਨੂੰ ਜਪਣਾ ਨਾ। ਫਿਰ ਹੋਇਆ ਕੀ ਪਰ ਗੁਰੂ ਰਾਮਦਾਸ ਜੀ ਨੂੰ ਪੁੱਛੋ ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ ਉਹਦੇ ਵਿੱਚ ਭਗਤ ਜੀ ਦਾ ਪਵਿੱਤਰ ਬਚਨ ਹੈ ਨਾਮ ਤੇ ਪ੍ਰੀਤ ਲੱਗੀ ਹਰ ਸੇਤੀ ਅੱਡੀ ਕੋਡੀ ਲੋਕ ਛਿਪਾ ਕਹੇ ਬੁਲਾਏ ਲੋਕ ਕਹਿ ਛਿਪਾ ਕਹਿ ਦਾ ਮਤਲਬ ਆਡ ਦਾਮ ਕੋ ਛਿਪਰੋ ਲੋਕ ਛਿਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲਿਆ ਮੁਖ ਲਾਏ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਆੜ ਦਾਮ ਕੋ ਛਿਪਰੋ ਹੋਇਓ ਲਾਕੀਣਾ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਏ। ਉਸ ਪਰਮਾਤਮਾ ਨੇ ਕਿਰਪਾ ਕੀਤੀ ਨਾਮਦੇਵ ਨੂੰ ਆਪਣੇ ਮੁਖ ਨਾਲ ਲਾ ਲਿਆ ਜੋੜ ਲਿਆ ਅੱਡੀ ਕੌਡੀ ਦਾ ਜਿਹਨੂੰ ਛਿੰਬਾ ਕਹਿੰਦੇ ਸਨ ਧੰਨਿਆ ਦੇਖੀ ਉਹ ਕੱਪੜੇ ਰੰਗਦਾ ਹੈ ਕੱਪੜੇ ਸੀਂਦਾ ਹੈ ਆ ਸੁਣੋ ਦੀ ਸਾਖੀ ਸੁਣੋ ਦੀ ਕਹਾਣੀ ਧੰਨ ਗੁਰੂ ਅਰਜੁਨ ਸਾਹਿਬ ਜੀ ਕਹਿ ਰਹੇ ਨੇ ਆਡ ਦਾਮ ਕੋ ਛਿਪਰੋ ਹੋਇਓ ਲਾਖੀਣਾ ਅੱਧੀ ਕੌਡੀ ਦਾ ਲੱਖਾਂ ਦਾ ਹੋ ਗਿਆ ਉਹਦੀ ਕੀਮਤ ਹੀ ਕੋਈ ਨੀ ਪਾ ਸਕਦਾ ਕਿੰਨੇ ਕੁ ਵੱਡਾ ਹੋ ਗਿਆ ਕਿੰਨੇ ਕੁ ਉੱਚੇ ਹੋ ਗਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ ਇੰਨੇ ਉੱਚੇ ਹੋ ਗਏ ਮੈਂ ਤਿੰਨ ਕੁ ਉਹਨਾਂ ਦੇ ਸ਼ਬਦ ਮੈਂ ਦਿਲ ਚ ਸੀ ਵੀ ਬਹੁਤ ਸਾਰੀ ਉਹਨਾਂ ਦੀ ਬਾਣੀ ਪੜਾਂ ਅੱਜ ਦੇਵਾ ਪਾਹਨ ਤਾਰੀਅਲੇ ਰਾਮ ਕਹਿਤ ਜਨ ਕਸ ਨਾ ਤਰੇ ਉਸ ਮਹਾਂਪੁਰਖ ਦੇ ਬਚਨ ਕਹਿਣ ਲੱਗੇ ਮੋਹੇ ਲਾਗਤੀ ਤਾਲਾ ਬੇਲੀ ਬਛੜੇ ਬਿਨ ਗਾਏ ਅਕੇਲੀ ਪਾਣੀਆਂ ਮੀਨ ਬਿਨ ਮੀਨ ਤਲਫ ਹੈ ਪਾਣੀਆਂ ਬਿਨ ਮੀਨ ਤਲਫ ਹੈ ਐਸੇ ਰਾਮ ਨਾਮਾ ਬਿਨ ਬਾਫਰੋ ਨਾਮਾ ਜੈਸੇ ਗਾਏ ਕਾ ਬਾਦਸ਼ਾਹ ਛੂਟਲਾ ਥਨ ਚੋਖ ਤਾ ਮੱਖਣ ਗੁਟਲਾ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰ ਲੱਖਾਂ ਦਾ ਹੋ ਗਿਆ ਨਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਮੇਰਾ ਤੂੰ ਆਸਰਾ ਹੈ ਕਰੀਮਾ ਰਹੀਮਾ ਅੱਲਾ ਤੂੰ ਗਨੀ ਹਾਜਰਾ ਹਜ਼ੂਰ ਦਰ ਪੇਸ਼ ਤੂੰ ਮਨੀ। ਉਸ ਮਹਾਂਪੁਰਖ ਨੂੰ ਲੱਖਾਂ ਦੀ ਗੱਲ ਜਦੋਂ ਆਪਾਂ ਕਰਨੇ ਹਾਂ ਕਿਵੇਂ ਲੱਖਾਂ ਦੇ ਹੋਏ ਇੱਥੇ ਸਿਰਫ ਸੰਪੰਨਤਾ ਆਪਾਂ ਕਰਾਂਗੇ ਇਸ ਲੜੀ ਦੀ ਤੇ ਲੜੀ ਇੱਥੋਂ ਹੀ ਅੱਗੇ ਚੱਲੇਗੀ ਲੱਖਾਂ ਦੇ ਇਸ ਕਰਕੇ ਹੋ ਗਿਆ ਭਾਈ ਪਰਮਾਤਮਾ ਸਿੱਧੇ ਦਰਸ਼ਨ ਦੇਣ ਲੱਗ ਪਏ ਸਿੱਧੇ ਗੱਲਾਂ ਕਰਨ ਲੱਗ ਪਏ ਸਮਾਦ ਰਚਾਉਣ ਲੱਗ ਪਏ ਤੇ ਜਦੋਂ ਉਸ ਦੇ ਪਿਆਰੇ ਤੇ ਕਿਸੇ ਨੇ ਸੱਟ ਮਾਰੀ ਤੇ ਸੱਚਮੁੱਚ ਆਵਾਜ਼ ਦੇ ਕੇ ਕਹਿਣ ਲੱਗੇ ਜਿਸ ਧਰਤੀ ਤੇ ਲੋਕ ਤੇਰੇ ਤੇ ਜ਼ੁਲਮ ਕਰਦੇ ਨੇ ਮੈਂ ਸਾਰੀ ਧਰਤੀ ਤਬਾਹ ਕਰ ਦੇਣਾ ਲੱਖਾਂ ਦੀ ਹੋ ਗਈ ਉਹਦਾ ਅੱਜ ਬੋਲ। ਉਸ ਮਹਾਂਪੁਰਖ ਦੇ ਸ਼ਬਦ ਨੇ ਉਹ ਸ਼ਬਦ ਅਰਥ ਪੂਰੇ ਨਹੀਂ ਕਰਨੇ ਕੱਲ ਨੂੰ ਇੱਕ ਥਾਂ ਪੜ੍ਹ ਕੇ ਆਇਆ ਪੜ੍ਹ ਦੇਣਾ ਪਹਿਲ ਪੁਰੀਏ ਪੁੰਡਰਕ ਵੰਨਾ ਤਾ ਚੇ ਹੰਸਾ ਸਗਲੇ ਜਨਾ ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ ਅਸ ਗਾ ਅਸ ਉਸ ਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਨਾ ਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ ਤਰਕ ਨਾਚਾ ਭਰਮੀਆਂ ਚਾ ਕੇਸ਼ਵਾ ਬਚੌਨੀ ਅਈਏ ਮਈਏ ਏਕ ਆਮ ਜੀਓ ਪਿੰਦੀ ਉਬਕਲੇ ਸੰਸਾਰਾ ਪ੍ਰਮ ਪ੍ਰਮ ਆਏ ਤੁਮ ਚੇ ਦੁਆਰਾ ਧਿਆਨ ਦਿਆ ਜੇ ਐਸ ਤੋਕ ਵੱਲ ਆਂਡ ਦਾਮ ਕੋ ਛਿਪਰੋ ਖੋਇਓ ਲਾਖੀਣਾ ਪ੍ਰਮ ਪ੍ਰਮ ਆਏ ਤੁਮ ਚੇ ਦੁਆਰਾ ਲੱਖਾਂ ਨਾਲ ਵੀ ਨਹੀਂ ਜੇ ਗੱਲ ਬਣਦੀ ਲਖੀਣਾ ਤਾਂ ਸ਼ਬਦ ਕਿਹਾ ਜੇ ਕੋਈ ਅਰਬਾਂ ਰੁਪਈਏ ਸਾਰੀ ਦੁਨੀਆਂ ਰੱਖ ਕੇ ਕਹਿ ਕਿ ਮੇਰੀ ਰੱਬ ਨਾਲ ਗੱਲ ਕਰਾ ਦਿਓ ਹੋ ਜੂਗੀ ਮਹਾਰਾਜ ਜੀ ਨੇ ਤੇ ਬਚਨ ਕਿਹਾ ਕਿ ਮਾਲਕਾਂ ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ ਇੱਕ ਵਾਰੀ ਆਵਾਜ਼ ਮਾਰ ਮੈਂ ਲੱਖਾਂ ਖੱਟ ਜਾਵਾਂਗਾ ਤੂੰ ਨਾਮ ਮੇਰੇ ਨਾਲ ਬੋਲ ਤਾਂ ਸਹੀ ਮਹਾਰਾਜ ਜੀ ਨੇ ਕਿਹਾ ਕਾਰਨ ਕਮਨ ਅਬੋਲ ਤੂੰ ਚੋ ਸੱਜਣ ਮੈਡਿਆ ਦੇਈ ਸਿਸੂਸ ਮਾਰ ਤੂੰ ਇੱਕ ਵਾਰੀ ਆਪਣੀ ਜ਼ਬਾਨ ਤੋਂ ਬੋਲ ਕੇ ਮੈਨੂੰ ਆਵਾਜ਼ ਤਾਂ ਮਾਰ ਕਿੰਨਾ ਰਸ ਹੁੰਦਾ ਹੋਵੇਗਾ ਜਦੋਂ ਪਿਆਰਾ ਆਵਾਜ਼ ਮਾਰਦਾ ਪ੍ਰਮ ਪ੍ਰਮ ਆਏ ਤੂੰ ਚੇ ਦੁਆਰਾ ਅੱਗੋ ਫਿਰ ਦੇਖੋ ਲਖੀਣਾ ਹੋਇਆ ਜੇ ਤੂੰ ਕੁਨਰੇ ਕੌਣ ਹੈ ਤੂੰ ਵੇਖੋ ਮੈਂ ਕਹਿੰਦਾ ਆ ਲੱਖਾਂ ਦਾ ਕੱਲੀ ਗੱਲ ਹੀ ਵੀ ਉਹਨਾਂ ਕੋਲ ਭੇਟਾ ਚੱਲਣ ਲੱਗ ਪਈ, ਉਹਨਾਂ ਦਾ ਡੇਰਾ ਬੜਾ ਵੱਡਾ ਬਣ ਗਿਆ, ਰਾਜਨੀਤਿਕ ਲੋਕ ਥੈਲੀਆਂ ਲੈਣ ਲੱਗ ਪਏ, ਭਗਤ ਧੰਨਾ ਨਾਮਦੇਵ ਜੀ ਜੈ ਜੈ ਕਰ, ਨਹੀਂ ਤੂੰ ਕੁਨ ਰੇ, ਤੂੰ ਕੌਣ ਹੈ ਭਾਈ, ਕਿਹੜਾ ਤੂੰ? ਤੇ ਵੇਖੋ ਸਿੱਧੀ ਹੌਟਲਾਈਨ ਹੀ ਹੈ, ਨੰਬਰ ਨੰਬਰ ਕੋਈ ਨੀ ਮਿਲਾਣਾ ਪਿਆ, ਸਿੱਧੇ ਹੀ ਚੁੱਕ ਦਿਆ ਸਾਰ, ਤੂੰ ਕੁਨ ਰੇ ਕੌਣ ਹੈ? ਮੈਂ ਜੀ ਨਾਮਾ ਹੋਇਓ ਲਾਖੀਣਾ। ਇੱਥੇ ਕਿਸੇ ਇੱਕ ਮੰਤਰੀ ਨਾਲ ਸਿੱਧੇ ਫੋਨ ਤੇ ਗੱਲ ਹੋ ਜਾਏ, ਲੋਕੀ ਪਿੰਡ ਨੂੰ ਐਸੀ ਤੈਸੀ ਫੇਰ ਦਿੰਦੇ ਨੇ, ਦੇਖਿਓ ਨਿਕਲਿਓ ਬਾਹਰ, ਤੇ ਜਿਹਦੀ ਸਦੀ ਰੱਬ ਨਾਲ ਗੱਲ ਹੋ ਗਈ ਉਹਦੀ ਕੋਈ ਕੀਮਤ ਪਾ ਸਕਦਾ? ਆ ਇਹ ਲਖੀਣਾ ਤੂੰ ਕੁਨ ਰੇ ਮੈਂ ਜੀ ਨਾਮਾ। ਕਹਿਣ ਲੱਗੇ ਕਿਵੇਂ ਆਏ? ਕਹਿਣ ਲੱਗੇ ਹੋ ਜੀ ਦਰ ਤੇ ਹੇ ਜੀ। ਤੇ ਜਿੱਦਣ ਬਾਬਾ ਨਿਧਾਨ ਸਿੰਘ ਉਹਨਾਂ ਦੀ ਬਰਸੀ ਹੁੰਦੀ ਹੈ ਨਾ, ਤੇ ਗੁਰਗੱਦੀ ਵਾਲਾ ਦਿਨ, ਕਦੀ ਉੱਥੇ ਦੇਖਿਓ ਉਹਨਾਂ ਪਿੰਡਾਂ ਦੇ ਜਿੰਨੇ ਭਗਤ ਨਾਮਦੇਵ ਜੀ ਨੂੰ ਮੰਨਣ ਵਾਲੇ ਨੇ, ਉਹ ਰਾਤ ਨੂੰ ਆ ਕੇ ਮੰਡਲੀਆਂ ਚ ਕੀਰਤਨ ਕਰਦੇ ਨੇ ਉੱਥੇ। ਇਸ ਤਰ੍ਹਾਂ ਬਸ ਉਹ ਵੇਖਣ ਵਾਲੀ ਚੀਜ਼ ਹੈ। ਪਰ ਮੈਨੂੰ ਬੇਖਿਮਾ ਕਰਿਓ, ਆਪਣੀ ਮਰਿਆਦਾ ਲਾਗੂ ਕਰਕੇ ਨਹੀਂ, ਯਕੀਨ ਵੀ ਤੂੰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਉਹ ਨੱਚਦੇ ਨੇ ਜਦੋਂ, ਸੱਚੀ ਗੱਲ ਹੈ, ਫਿਰ ਹੀ ਪਾਉਂਦੇ ਨੇ ਤੇ ਭਗਤ ਜੀ ਦਾ ਸ਼ਬਦ ਪੜ੍ਹਦੇ ਨੇ, ਸੱਚੀ ਮੁੱਚੀ ਪੱਥਰ ਵੀ ਪਿਘਲਣ ਲੱਗ ਪੈਂਦੇ ਨੇ। ਉਹ ਭਗਤ ਜੀ ਨੂੰ ਬਹੁਤ ਮੰਨਦੇ ਨੇ, ਗਾਉਂਦੇ ਨੇ, ਉਹਨਾਂ ਦੇ ਭਜਨ ਗਾਉਂਦੇ ਨੇ। ਹੁਣ ਦੇਖੋ ਇੱਥੇ ਸ਼ਬਦ ਵਰਤੇ, ਕਿਵੇਂ ਆਏ ਹੋ? ਕਹਿਣ ਲੱਗੇ ਹੋ ਜੀ ਹੇ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ, ਆਲਾ ਦਰਦ ਕਰਾਂਗੇ ਸੰਸਾਰ, ਸੰਸਾਰ ਦੇ ਦੁੱਖਾਂ ਤੋਂ ਨਿਵਰਤੀ ਕਰਨ ਵਾਲਿਆ, ਜਮਾਂ ਦਾ ਭੈ ਦੂਰ ਕਰ। ਇਹ ਲੱਖਾਂ ਦੇ ਹੋ ਗਏ, ਲਖੀਣਾ ਹੋਇਆ ਕਿਵੇਂ? ਹਸਤ ਖੇਲ ਤੇਰੇ ਦਿਉਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਆੜ ਦਾਮ ਕੋ ਛਿਪਰੋ, ਭਗਤ ਕਰਤ ਨਾਮਾ ਪਕੜ ਉਠਾਇਆ, ਹਿੰਦੜੀ ਜਾਤ ਮੇਰੀ ਜਾਤ ਮਰਾਇਆ, ਛਿਪੇ ਕੇ ਜਨਮ ਕਾਹੇ ਕੋ ਆਇਆ, ਅੱਧੀ ਕੌਡੀ ਦਾ ਛਿੰਬਾ ਕਿਹੜਾ ਜਾਣਦਾ ਸਾਨੂੰ, ਛਿਪੇ ਕੇ ਜਨਮ ਕਾਹੇ ਕੋ ਆਇਆ, ਲੈ ਕਮਲੀ ਚੱਲਿਓ ਪਲਟਾਏ, ਦਾਇਰੇ ਡਿਉਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਲਾਖੀਣਾ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦਿਉਰਾ ਫਿਰੈ। ਲਖੀਣਾ ਹੋ ਗਿਆ, ਬੱਜੇ ਪਏ ਨੇ ਹੱਥ ਪੈਰ, ਬੱਜੇ ਨੇ ਗੁਰਬਾਣੀ ਮੁਤਾਬਕ ਜੋ ਉਹਨਾਂ ਕਿਹਾ, ਆਪਾਂ ਕੋਈ ਵੀ ਸਾਖੀ ਮਨੋਕਲਪਤ ਨਹੀਂ ਲਈ, ਸਿਰਫ ਗੁਰਬਾਣੀ ਨੂੰ ਇਸ ਢੰਗ ਨਾਲ ਵੇਖਿਆ ਆ ਰਹੇ ਹਾਂ ਕਿ ਸਾਖੀ ਰੂਪ ਹੈ। ਹੱਥ ਵੀ ਬੱਜੇ ਨੇ, ਪੈਰ ਵੀ ਬੱਜੇ ਨੇ। ਸੁਲਤਾਨ ਪੁੱਛੇ ਸੁਣ ਬੇ ਨਾਮਾ ਹੋਇਓ ਲਾਖੀਣਾ, ਕੋਈ ਵੀ ਆਪਣਾ ਨਹੀਂ, ਮਾਈ ਵੀ ਆਪਣੀ ਨਹੀਂ ਰਹੀ, ਮਾਈ ਵੀ ਜਵਾਬ ਦੇਗੀ ਰੁਦਨ ਕਰੈ ਨਾਮੇ ਕੀ ਮਾਏ ਲਾਖੀਣਾ। ਸੁਲਤਾਨ ਪੁੱਛੇ ਸੁਣ ਬੇ ਨਾਮਾ, ਸੁਣ ਬੇ ਨਾਮਾ, ਦੇਖੋ ਕਦੀ ਕਿਵੇਂ ਦਬਕਾ ਮਾਰਿਆ ਹੋਵੇਗਾ। ਸੁਣ ਓਏ, ਇਹ ਸ਼ਬਦ ਨੇ ਨਾ ਬੇਦ ਅਰਥ ਹੀ। ਸੁਲਤਾਨ ਪੁੱਛੇ ਸੁਣ ਬੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨ ਨੇ ਬਾਦਲਾ, ਦੇਖੂ ਤੇਰਾ ਹਰ ਬੀਟਲਾ, ਬਿਸ਼ਮਲ ਗਊ ਦੇਉ ਜਵਾਏ, ਨਾਤਰ ਗਰਦਨ ਮਾਰੂ ਠਾਏ, ਆ ਮਰੀ ਗਾਂ ਜਿਉਂਦੀ ਕਰੇ ਤੇ ਤੇਰਾ ਸਿਰ ਲਾ ਦੂੰਗਾ। ਬਾਦਸ਼ਾਹ ਨਿਮਾਣਾ ਭਗਤ ਐਸੀ ਕਿਉਂ ਹੋਏ? ਬਿਸ਼ਮਲ ਕੀਆ ਨਾ ਜੀਵੈ ਕੋਏ, ਮਰੇ ਹੋਏ ਕਦੀ ਜਿਉਂਦੇ ਨੇ? ਬਿਸ਼ਮਲ ਕੀਆ ਨਾ ਜੀਵੈ ਕੋਏ, ਉਹਨੇ ਕਿਹਾ ਫਿਰ ਕਾਹਦੀਆਂ ਖੜਤਾਲਾਂ ਚੁੱਕ ਕੇ ਲੋਕਾਂ ਨੂੰ ਪਿੱਛੇ ਲਾਈ ਫਿਰਨਾ? ਉਹ ਕਹਿਣ ਲੱਗੇ ਚੇਤੇ ਰੱਖੀ ਮੇਰਾ ਕੀ ਆ, ਕਿਛੂ ਨਾ ਹੋਏ, ਕਰ ਹੈ ਰਾਮ ਹੋਇਆ ਸੋਏ। ਉੱਥੇ ਫਿਰ ਰੁਦਨ ਕਰੈ ਨਾਮੇ ਕੀ ਮਾਏ, ਰਾਮ ਛੋੜ ਕੀ ਨਾ ਭਜੈ ਖੁਦਾਏ, ਉਹ ਕਹਿੰਦਾ ਨਾ ਹੂੰ ਤੇਰਾ ਪੁੰਗੜਾ, ਨਾ ਤੂੰ ਮੇਰੀ ਮਾਏ, ਪਿੰਡ ਪਰੈ ਤੋਂ ਹਰ ਗੁਣ ਗਾਏ, ਕਿੰਨਾ ਕੁ ਗਾਏਗਾ, ਤੇਰੀਆਂ ਖੜਤਾਲਾਂ ਤੇਰਾ ਕਿਤਾਰਾ ਤੇਰਾ ਸਾਂਝ ਕਿੱਥੇ? ਕਹਿਣ ਲੱਗੇ ਪਾਉ ਬੇੜੀ ਹੱਥੋਂ ਤਾਲ, ਨਾਮਾ ਗਾਵੇ ਗੁਣ ਗੋਪਾਲ, ਸੰਗਲ ਨਾਲ ਸੰਗਲ ਵਜਾ ਕੇ ਕਹਿੰਦਾ ਬੀਠਲ ਬੀਠਲ ਬੀਠਲ, ਕਿਸ ਵਜਤ ਚਾਹੇ ਹੋਣਗੇ। ਲਖੀਣਾ ਹੋ ਗਿਆ, ਉਹ ਸੰਗਲਾਂ ਦੀ ਛਨਕਾਰ ਵਿੱਚੋਂ ਕਹਿੰਦਾ ਮੇਰਾ ਭਗਵਾਨ ਬੋਲ ਰਿਹਾ ਹੈ, ਪਾਵੋ ਬੇੜੀ ਹੱਥੋਂ ਤਾਲ, ਨਾਮਾ ਗਾਵੇ ਗੁਣ ਗੋਪਾਲ, ਕਹਿੰਦਾ ਗੰਗ ਜਮਨ ਜੋ ਉਲਟੀ ਬਹਿ ਤੋਂ, ਨਾਮਾ ਹਰ ਕਰਤਾ ਰਹੇ ਹੋਇਓ ਲਾਖੀਣਾ। ਲੱਖਾਂ ਦਾ ਹੋ ਗਿਆ, ਅਗਾਂ ਫਿਰ ਕੀ ਹੋਇਆ? ਬਹੁਤ ਕੁਝ ਅੱਗੇ ਸਾਰਾ ਸ਼ਬਦ ਉਹ ਕਿਤੇ ਮੌਕਾ ਮਿਲਿਆ ਕਰਾਂਗੇ। ਕਹਿਣ ਲੱਗੇ ਸਾਤ ਘੜੀ ਜਾ ਬੀਤੀ ਸੁਣੀ, ਅਜੂ ਨਾ ਆਇਓ ਤਰਭਵਨ ਧਨੀ, ਹੋਇਓ ਲਾਖੀਣਾ। ਜਿਹਦੇ ਆਵਾਜ਼ ਮਾਰਿਆ ਪਿੰਡ ਦਾ ਬੰਦਾ ਕੋਈ ਨੀ ਆਉਂਦਾ ਭਾਈ, ਜਾਤ ਕਰਕੇ ਜਿਹਦੇ ਆਵਾਜ਼ ਮਾਰਿਆ ਉੱਚੀ ਜਾਤ ਵਾਲੇ ਘਰ ਦੇ ਨੇੜੇ ਨੀ ਢੁਕਦੇ। ਉਹ ਕਹਿੰਦਾ ਭਗਵਾਨ ਜੀ ਸੱਤ ਘੜੀਆਂ ਲੰਘ ਗਈਆਂ, ਸਾਤ ਘੜੀ ਜਬ ਬੀਤੀ ਸੁਣੀ ਅਜੋ ਨਾ ਆਯੋ ਤਰਭਵਨ ਧਨੀ ਪਾਖੰਤਲ ਬਾਜ ਵਜਾਇਲਾ ਗਰਭ ਚੜੇ ਗੋਬਿੰਦ ਆਇਲਾ। ਅੱਗੇ ਬਚਨ ਵਿੱਚੋਂ ਲੈ ਲਈਏ, ਕਹੇ ਤਾਂ ਧਰਨ ਅਕੋਡੀ ਕਰੂ ਬੋਲ ਲਾਖੀਣਾ ਹੋ ਗਿਆ ਉਹਦੀ ਜ਼ਬਾਨ ਦੀ ਕੀਮਤ ਹੈ। ਕਹੇ ਤਾਂ ਧਰਨ ਅਕੋਡੀ ਕਰੂ, ਕਹੇ ਤਾਂ ਲੇਕਰ ਉਪਰ ਧਰੂ, ਕਹੇ ਤਾਂ ਮੂਈ ਗਊ ਦਿਉਂ ਜੀ ਆਏ, ਸਭ ਕੋਈ ਦੇਖੇ ਪਤੀ ਆਏ। ਕਿੰਨੇ ਠਰਮੇ ਵਾਲਾ ਕਹਿੰਦਾ ਮਾਲਕਾ ਧਰਤੀ ਦਾ ਕੀ ਕਸੂਰ, ਕਿਉਂ ਪੁੱਠਿਆਂ ਟੰਗਣਾ ਗਾਂ ਜਿਉਂਦੀ ਕਰਕੇ ਖਹਿੜਾ ਚੜਾਏਗਾ। ਸੱਚਮੁੱਚ ਲਖੀਣਾ ਹੋ ਗਿਆ, ਇਹਦਾ ਮਤਲਬ ਅਸੀਂ ਪੰਜਾਬੀ ਚ ਇੱਕ ਸ਼ਬਦ ਕਹਿੰਦੇ ਹਾਂ ਕਿ ਬੱਤੀ ਦੰਦਾਂ ਵਿੱਚੋਂ ਜੋ ਬੋਲ ਹੋਵੇਗਾ ਲੱਖਾਂ ਦਾ ਹੋ ਗਿਆ, ਜੋ ਕੁਝ ਬੋਲਦੇ ਨੂੰ ਸੱਤ ਹੋਇਆ। ਧੰਨਾ ਜਿਹਨੂੰ ਕਿਹਾ ਭਾਈ ਸੋਹਣਾ ਬਿੱਧ, ਇਹ ਬਿੱਧ ਆਹ ਤਰੀਕਾ ਦੇਖ ਤੈਨੂੰ ਦੱਸੀਏ, ਉਹ ਗੋਬਿੰਦ 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 ਸੰਗ ਨਾਨ ਦਿਓ ਮਨ ਲੀਣਾ, ਆਡ ਦਾਮ ਕੋ ਛਿਪਰੋ ਹੋਇਓ ਲਾਖੀਣਾ। ਗੋਬਿੰਦ ਵਿੱਚ ਮਨ ਲੀਨ ਹੋ ਗਿਆ, ਅੱਧੀ ਕੌਡੀ ਦਾ ਜਿਹਨੂੰ ਛੀਬਾ ਕਹਿੰਦੇ ਸਨ ਛੀਪਾ ਕਹਿੰਦੇ ਸਨ, ਧੰਨ ਗੁਰੂ ਅਰਜੁਨ ਸਾਹਿਬ ਬਚਨ ਕਰਦੇ ਨੂੰ ਲੱਖਾਂ ਦਾ ਹੋ ਗਿਆ। ਇਸੇ ਲੜੀ ਨੂੰ ਚੇਤੇ ਰੱਖਿਓ, ਲਾਖੀਣਾ ਤੋਂ ਫਿਰ ਅੱਗੇ ਆਪਾਂ ਚੱਲਾਂਗੇ ਕਿ ਬੁਨਣਾ ਤੰਨਾ ਤਿਆਗ ਕੇ, ਕਿਉਂਕਿ ਇੱਥੇ ਇੱਕ ਲੜਾਈ ਵਿੱਚ ਪੈਣੀ ਹੈ ਬੁਨਣਾ ਤੰਨਾ ਤੇ, ਕਿਉਂਕਿ ਮਾਈ ਨੇ ਬਰਦਾਸ਼ਤ ਨਹੀਂ ਕਰਨਾ ਕਬੀਰ ਸਾਹਿਬ ਨੂੰ, ਘਰ ਦਾ ਕਲੇਸ਼ ਵੀ ਵਿੱਚ ਹੁੰਦਾ। ਉਸ ਤਿਆਗ ਕੇ ਦਰ ਤੇ ਇਹਦਾ ਮਤਲਬ ਇਹ ਨਹੀਂ ਕੰਮ ਛੱਡ ਦਿੱਤਾ, ਉਹ ਨਿਰਲੇਪ ਹੋ ਕੇ ਕਿਵੇਂ ਮੁਕਾਬਲਾ ਕਰਦੇ ਨੇ ਤੇ ਕਿਵੇਂ ਉੱਚੀ ਕੁੱਲ ਵਾਲਾ ਗੁਣਾਂ ਦਾ ਖਜ਼ਾਨਾ ਬਣ ਜਾਂਦਾ, ਇਹ ਯਤਨ ਕਰਾਂਗੇ ਕੱਲ ਨੂੰ ਵਿਚਾਰ ਸਕੀਏ। ਆਪ ਸਭ ਦਾ ਧੰਨਵਾਦ ਭਾਈ, ਮੈਂ ਖਿਮਾ ਮੰਗਣਾ, ਟਾਈਮ ਮੈਂ 5 ਮਿੰਟ ਉੱਤੇ ਲੈ ਗਿਆ ਤੇ ਨਾਲ ਮੈਂ ਹੋਰ ਲੈਣੇ ਨੇ 4 ਮਿੰਟ। ਆਓ ਹੁਣ ਆਪਾਂ ਨਾ ਥੋੜਾ ਜਿਹਾ ਨਾਮ ਜਪ ਲਈਏ ਗੋਬਿੰਦ ਨੂੰ, ਕਿਉਂਕਿ ਸਾਰਾ ਸ਼ਬਦ ਭਗਤੀ ਭਾਵ ਵਾਲਿਆਂ ਦਾ ਹੈ ਜਿਨ੍ਹਾਂ ਨੇ ਜਪਿਆ ਸਿਮਰਿਆ। ਤੇ ਸਮੂਹ ਮਾਈ ਭਾਈ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਵਾਹੇ।